ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਜੋ ਤਿਸ ਭਾਵੈ ਸੋਥੀਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਖਮੀ ਦੀਸੈ ਇਨ ਮਹਿ ਕਿਛੁ ਨ ਸੰਗ ਲਿਆ ਬਿਖੈ ਠਗੌਰੀ ਖਾਏ ਪੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਬ ਜੋਣ ਮਹਿ ਕਿਰਤ ਪਿਆ ਪੁਰਬ ਕਮਾਣੇ ਛੋਡੈ ਨਾਹੀ ਜਮ ਦੂਤ ਗਰਾਸਿਓ ਮਹਾ ਭਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਗੁਰੂ ਕੇ ਸਿੱਖ ਹੋਣ ਦੇ ਨਾਤੇ ਜਦੋਂ ਪੰਜਾਂ ਪਿਆਰੇ ਸਾਹਿਬਾਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਉਹ ਸਾਨੂੰ ਕੁਝ ਕਰਹਿਤਾਂ ਤੇ ਕੁਝ ਰਹਿਤਾਂ ਦੇ ਬਾਰੇ ਸਮਝਾਉਂਦੇ ਹਨ। ਭਾਈ ਗੁਰੂ ਕੇ ਸਿੱਖਾ ਇਹ ਤੂੰ ਕੰਮ ਕਰਨੇ ਨੇ ਇਹ ਨਹੀਂ ਕਰਨੇ। ਇਸੇ ਪ੍ਰਕਾਰ ਸਾਡੀ ਪੁਰਾਤਨ ਭਾਰਤੀ ਬੋਲੀ ਚ ਦੋ ਲਫ਼ਜ਼ ਲਿਖੇ ਮਿਲਦੇ ਨੇ ਵੇਦ ਤੇ ਨਿਸ਼ੇਧ ਕਰਮ। ਵੇਦ ਦਾ ਭਾਵ ਹੁੰਦਾ ਕਰਨ ਵਾਲੇ ਕੰਮ ਤੇ ਨਿਸ਼ੇਧ ਦਾ ਭਾਵ ਹੁੰਦਾ ਨਾ ਕਰਨ ਵਾਲੇ ਕੰਮ। ਅੱਜ ਦੇ ਇਸ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਉਹ ਦੋਵੇਂ ਪੱਖ ਸਮਝਾਏ ਹਨ ਵੀ ਗੁਰਮੁਖਾ ਆਹ ਵੇਦ ਕੰਮ ਕਰਨੇ ਨੇ ਆਹ ਨਿਸ਼ੇਧ ਕਰਮ ਨਹੀਂ ਕਰਨੇ ਇਹਨਾਂ ਤੋਂ ਬਚਣਾ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨਗੇ ਝੋਲੀਆਂ ਅੱਡੀਏ ਕਿਉਂਕਿ ਆਪਾਂ ਮੰਗਤੇ ਜੂ ਹਾਂ ਜੇ ਝੋਲੀ ਨਾ ਅੱਡੀਏ ਤੇ ਗੁਰਮੁਖੋਂ ਖੈਰ ਨਹੀਂ ਪੈਂਦੀ। ਮੀਂਹ ਪੈਂਦਾ ਹੈ ਵੱਡੇ ਵੱਡੇ ਟਿੱਬੇ ਖਾਲੀ ਰਹਿ ਜਾਂਦੇ ਨੇ ਤੇ ਨੀਵਿਆਂ ਥਾਵਾਂ ਤੇ ਪਾਣੀ ਭਰ ਜਾਂਦਾ ਹੈ। ਆਮ ਕਰਕੇ ਕਈ ਭੈਣਾਂ ਭਰਾਵਾਂ ਨੂੰ ਵੇਖਿਆ ਵੀ ਉਹ ਗਿਲਾ ਕਰਦੇ ਨੇ ਗਿਆਨੀ ਜੀ ਗੱਲ ਨਹੀਂ ਬਣੀ। ਉਹਦਾ ਮੇਨ ਕਾਰਨ ਗੁਰੂ ਵਿੱਚ ਕੋਈ ਕਮੀ ਨਹੀਂ ਪਰ ਆਪਾਂ ਝੋਲੀ ਨਹੀਂ ਅੜਦੇ ਆਪਾਂ ਨਿਮਾਣੇ ਨਹੀਂ ਬਣਦੇ। ਜਿਵੇਂ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ ਇਹ ਗੁਰੂ ਰਹਿਮਤ ਨਾਲ ਆਪਾਂ ਵਿਚਾਰ ਕਰਨੀ ਹੈ ਪਰ ਇਹਦੇ ਤੋਂ ਪਹਿਲਾਂ ਝੋਲੀ ਅੱਡੀਏ ਉਹਦਾ ਇੱਕ ਇੱਕ ਢੰਗ ਤਰੀਕਾ ਬੋਲੋ। ਸਤਨਾਮ ਵਾਹਿਗੁਰੂ
ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋਥੀਆ।
ਮਿੱਤਰ ਪਿਆਰਿਆ ਤੇਰੀ ਮਰਜ਼ੀ ਨਹੀਂ ਚੱਲਣੀ ਥੀਆ ਤੋਂ ਭਾਵ ਹੋਇਆ ਹੋਵੇਗਾ ਜਿਹੜਾ ਉਹਨੂੰ ਚੰਗਾ ਲੱਗਦਾ ਨਾ ਉਹ ਹੋਵੇਗਾ ਤੇਰੀ ਮਰਜ਼ੀ ਨਹੀਂ ਚੱਲਣੀ। ਸਾਨੂੰ ਸਤਿਗੁਰੂ ਪਾਤਸ਼ਾਹ ਤਾਂ ਰੋਜ਼ਾਨਾ ਸਮਝਾਉਂਦੇ, ਇਹ ਵੱਖਰੀ ਗੱਲ ਆਪਾਂ ਨਾ ਸਮਝੀਏ। ਆਪਾਂ ਰੋਜ਼ਾਨਾ ਨਿਤਨੇਮ ਦੀ ਬਾਣੀ ਚ ਪੰਕਤੀ ਪੜ੍ਹਦੇ ਹਾਂ, ਗੁਰਮੁਖਾ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰਿਆ, ਇਹਨੂੰ ਚਿੱਥੋ ਵਿਚਾਰੋ। ਕਹਿੰਦੇ ਗੁਰਮੁਖਾ ਤੂੰ ਕਰਤਾਰ ਦੀ ਗੱਲ ਕਰ, ਤੇ ਜੋ ਉਹਨੇ ਕਰਨਾ ਉਹ ਆਪਣੀ ਡਿਊਟੀ ਨਿਭਾ ਰਿਹਾ, ਤੂੰ ਆਪਣੀ ਡਿਊਟੀ ਕਿਉਂ ਨਿਭਾਉਂਦਾ। ਗੁਰਮੁਖੋ ਸੂਰਜ ਚੜ੍ਹਦਾ ਕਦੇ ਲੇਟ ਹੋਇਆ, ਕਦੇ ਚੰਦਰਮਾ ਲੇਟ ਹੋਇਆ, ਤੇ ਆਪਾਂ ਤਾਂ ਕਹਿੰਦੇ ਗਿਆਨੀ ਜੀ ਰਾਤ ਪ੍ਰਾਹੁਣੇ ਆਏ ਸਨ ਤੇ ਗੱਲਾਂ ਕਰਦਿਆਂ ਕਰਦਿਆਂ ਅੱਧੀ ਰਾਤ ਆ ਗਈ ਤੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ। ਰੱਬ ਏਡਾ ਜਿੰਮੇਵਾਰ ਤੇ ਆਪਾਂ ਪੂਰਾ ਜਿੰਨੇ ਵੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਕਦੇ ਕਦੇ ਹੁਕਮਨਾਮੇ ਦੇ ਰੂਪ ਵਿਚ ਵੀ ਆਉਂਦਾ ਹੁੰਦਾ ਹੈ, ਉਹ ਕੀਤਾ ਕਰਨਾ ਸੂਈ ਮਹੱਲਾ ਚੌਥਾ। ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੇ ਜੇ ਕਰ ਸਕੀਏ, ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੇ ਤੂੰ ਰੱਖੀਏ, ਹਰ ਜੀਉ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਕਿਛ ਕਰ ਹਮ ਸਾਕੈ, ਜੋ ਭਾਵੈ ਤਿਵੇਂ ਬਖਸ਼ਤਾਂ ਗੱਲ ਬਣਨੀ। ਜੇ ਮਾਲਕਾ ਸਾਡਾ ਜ਼ੋਰ ਨਹੀਂ, ਪਰ ਜਿਵੇਂ ਵੀ ਤੂੰ ਕਰ ਸਕਦਾ ਸਾਡੇ ਤੇ ਰਹਿਮਤ ਕਰ ਤੇ ਸਾਨੂੰ ਬਖਸ਼ ਦੇ। ਤੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜੋ ਉਹਨੂੰ ਚੰਗਾ ਲੱਗਦਾ ਨਾ ਉਹ ਹੋਵੇਗਾ। ਆਪਾਂ ਰੋਜ਼ ਪਾਠ ਕਰਦੇ ਹਾਂ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਪੜ੍ਹਦੇ ਹਾਂ ਪਰ ਮੰਨਦੇ ਨਹੀਂ। ਵਾਹਿਗੁਰੂ ਜੋ ਤੈਨੂੰ ਚੰਗਾ ਲੱਗਦਾ ਉਹ ਭਲਾ ਹੈ, ਤੇ ਤੈਨੂੰ ਮੈਂ ਨਮਸਕਾਰ ਕਰਨਾ। ਇਹ ਆਪਾਂ ਕੇਵਲ ਤੇ ਕੇਵਲ ਪੜਿਆ ਪਰ ਮੰਨਿਆ ਨਹੀਂ। ਮੈਨੂੰ ਆ ਗੁਰੂ ਨੇ ਡਿਊਟੀ ਦਿੱਤੀ ਮੇਰੇ ਕਰਮ ਚੰਗੇ, ਪਰ ਕਈ ਇਹੋ ਜਿਹੇ ਵੀਰ ਨੇ ਇਹੋ ਜਿਹੇ ਨਿਕੰਮੇ ਸਵਾਲ ਕਰਦੇ ਜਿਹਦਾ ਕੋਈ ਜਵਾਬ ਹੀ ਹੈ ਨਹੀਂ। ਜੇ ਪਤਾ ਨਹੀਂ ਟੈਸਟ ਲੈਂਦੇ, ਮੈਨੂੰ ਤਾਂ ਟੈਸਟ ਲਾ ਕੇ ਰੱਖ ਲਿਆ ਪਹਿਲਾਂ, 40 ਸਾਲ ਹੋ ਗਏ ਨੇ ਅਜੇ ਵੀ ਟੈਸਟ ਲਈ ਜਾਂਦੇ ਨੇ। ਗਿਆਨੀ ਤੁਸੀਂ ਕਹਿੰਦੇ ਵੀ ਸਾਰਾ ਕੋਈ ਠੀਕ ਹੈ, ਵੇਖੋ ਸਵਾਲ ਜਿਹੜੇ ਕੰਨਾਂ ਦੇ ਛੱਜੇ ਕਿਉਂ ਲੱਗੇ, ਇਹ ਹੁਣ ਪੋਥੀ ਲਿਖਿਆ ਕਿਸੇ ਚ, ਪਰ ਸਵਾਲ ਮੈਂ ਕਿਹਾ ਸੁਣਨ ਵਾਸਤੇ। ਕਹਿੰਦੇ ਗਿਆਨੀ ਜੀ ਸੁਣਨਾ ਤਾਂ ਮੋਰੀ ਨੇ ਆ, ਜਿਹੜਾ ਬਾਅਦ ਦਾ ਛੱਜਾ ਮੈਂ ਉਹਦੀ ਗੱਲ ਕਰਦਾ, ਤੇ ਉਹ ਨਾ ਮੈਂ ਪੋਥੀ ਚ ਪੜਿਆ ਨਾ ਕੁਰਾਨ ਨਾ ਪੁਰਾਣ ਜਵਾਬ ਕੀਤੇ ਆ। ਮੈਂ ਕਿਹਾ ਵੀ ਗੁਰਮੁਖਾ ਇਹ ਰੱਬ ਨੇ ਛੱਜੇ ਤਾਂ ਲਾਏ ਵੀ ਜਦੋਂ ਤੇਰੀ ਨਿਗਾਹ ਘੱਟ ਗਈ ਤੂੰ ਐਨਕ ਲਾਉਣੀ ਤੇ ਐਨਕ ਨੀ ਲੱਗਣੀ। ਚੁੱਪ ਹੋ ਗਿਆ, ਤੂੰ ਸਵਾਲ ਥੋੜਾ। ਕਹਿੰਦਾ ਜੀ ਸੁਣਨ ਵਾਸਤੇ ਮੋਰੀ ਤਾਂ ਹੈ ਪਰ ਛੱਜੇ ਕਿਉਂ ਨੇ, ਇਹਦਾ ਕੀ ਮਤਲਬ ਹੈ? ਮੈਂ ਕਿਹਾ ਵੀ ਤੂੰ ਐਨਕਾਂ ਲਾਈਆਂ ਤੇ ਜੇ ਛੱਜੇ ਨਾ ਹੁੰਦੇ ਤੇ ਐਨਕ ਨਹੀਂ ਸੀ ਲੱਗਣੀ। ਭਾਵ ਰੱਬ ਜੋ ਕੁਝ ਵੀ ਕਰਦਾ ਹੈ ਉਹ ਭਲਾ ਕਰਦਾ, ਪਰ ਆਪਾਂ ਨੁਕਤਾ ਚ ਨਹੀਂ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜੋ ਉਹਨੂੰ ਚੰਗਾ ਲੱਗਾ ਉਹਨੇ ਕੀਤਾ ਹੈ, ਕਰੇਗਾ।
ਸਦਾ ਸਦਾ ਹਰ ਕੀ ਸਰਣ ਆਈ, ਪ੍ਰਭ ਬਿਨ ਨਾਹੀ ਆਨ ਬੀਆ।
ਸਦੀਵੀ ਤੌਰ ਤੇ ਉਸ ਪਰਿਪੂਰਨ ਪਰਮਾਤਮਾ ਦੀ ਸ਼ਰਨ ਵਿਚ ਆਈਏ, ਉਹਦੇ ਤੋਂ ਦੂਜਾ ਹੋਰ ਕੋਈ ਨਹੀਂ। ਸ਼ਰਨ ਦਾ ਭਾਵ ਹੈ ਨਿਮਰਤਾ ਗ੍ਰਹਿਣ ਕਰਨ। ਧਿਆਨ ਦਿਆ ਜੇ ਆਪਾਂ ਜਦੋਂ ਵੀ ਕਿਸੇ ਗੁਰਮੁਖ ਮਹਾਂਪੁਰ ਦਾ ਸਤਿਕਾਰ ਕਰਦੇ ਹਾਂ, ਗੁਰੂ ਕੇ ਲਾਲ ਦਾ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਉਹਦੇ ਪੈਰੀ ਪਾਉਂਦੇ ਹਾਂ, ਕਦੇ ਕਿਸੇ ਉਹਦੀ ਬਾਂਹ ਨਹੀਂ ਮਰੂੜੀ, ਕਦੇ ਕਿਸੇ ਉਹਨੂੰ ਕਾਨੂੰਨ ਨਹੀਂ ਫੜਿਆ, ਪੈਰੀ ਪੈਂਦੇ ਹਾਂ। ਨਮਸਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਜਿਨ੍ਹਾਂ ਨੇ ਹਰ ਨੁਕਤੇ ਨੂੰ ਬੜੇ ਵਿਸਤਾਰ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਹ ਕਹਿੰਦੇ ਮਿੱਤਰਾ ਮੈਂ ਤੈਨੂੰ ਦੱਸਾਂ, ਕਹਿੰਦੇ ਮੱਥੇ ਤਿਬੜੀ ਬਾਹਮਣੇ ਸੋਹੇ ਆਏ ਮਸਲਤ ਫੇਰੀ। ਮੱਥੇ ਦੀ ਪੂਜਾ ਕਿਉਂ ਨਹੀਂ? ਕਹਿੰਦੇ ਮੱਥੇ ਦੀ ਪੂਜਾ ਇਸ ਕਰਕੇ ਨਹੀਂ, ਮੱਥੇ ਤੇ ਆਪਾਂ ਤਿਉੜੀਆਂ ਪਾਉਣੀਆਂ, ਤਿਉੜੀਆਂ ਗੁੱਸੇ ਦਾ ਪ੍ਰਤੀਕ ਨੇ। ਸਿਰ ਉੱਚਾ ਹੰਕਾਰ ਕਰ, ਵਲ ਦੇ ਪੱਗ ਲਗਾਈ ਡੇਰੀ। ਆਪਾਂ ਕਹਿੰਦੇ ਵੀ ਗੁਰਮੁਖਾ ਪੌਣਾ ਕੀਟਾ, ਮੈਂ ਇਹੋ ਜਿਹੇ ਬੰਦੇ ਵੇਖੇ ਨੇ ਜਿਹੜੇ ਪੌਣਾ ਪੌਣਾ ਕੀਟਾ ਪੱਗ ਨੂੰ ਲਾ ਦਿੰਦੇ ਨੇ। ਇਹ ਨੁਕਤਾ ਚੀਨੀ ਨੀ, ਇਹਨੂੰ ਚਿੱਥਣਾ। ਮੈਂ ਕੋਈ 50 ਸਾਲ ਪਹਿਲਾਂ ਇੱਕ ਹਿੰਦੂ ਪਰਿਵਾਰ ਸੀ ਲੁਧਿਆਣੇ, ਉਹ ਬਹੁਤ ਅਕਾਲੀ ਫੂਲਾ ਸਿੰਘ ਦਾ ਬੜਾ ਜ਼ਿਆਦਾ ਸ਼ਰਧਾਲੂ ਸੀ, ਤੇ ਉਹਨਾਂ ਨੇ ਗੱਲ ਸੁਣਾਈ ਬਜ਼ੁਰਗਾਂ ਨੇ। ਕਹਿੰਦੇ ਸਰਦਾਰ ਅਕਾਲੀ ਫੂਲਾ ਸਿੰਘ ਦਸਤਾਰਾਂ ਬੜੀਆਂ ਸਜਾਉਂਦਾ ਸੀ, ਤੇ ਕਿਸੇ ਨੇ ਇਕਦਮ ਆਖਿਆ ਵੀ ਜਥੇਦਾਰਾ ਤੂੰ ਖਾੜਕੂ ਸੁਭਾਅ ਦਾ ਦਲੇਰ ਹੈ, ਤੇ ਜੇ ਕੋਈ ਤੇਰੇ ਤੇ ਹਮਲਾ ਕਰਦੇ ਤੇ ਕੀ ਕਰੇ। ਉਹਨੇ ਇਕਦਮ ਪੱਗ ਟਾਂਕਾ ਤੇ ਕਹਿਣ ਲੱਗਾ ਸਿੱਧਾ ਹੋ। ਪਰ ਸਿੱਖ ਇੰਨਾ ਐਕਟਿਵ ਚਾਹੀਦਾ। ਭਾਈ ਜੀ ਕਹਿੰਦੇ ਨੇ ਸਿਰ ਉੱਚਾ ਹੰਕਾਰ ਕਰ, ਵਲਦੇ ਪੱਗ ਵਲਾਈ ਡੇਰੀ, ਅੱਖੀ ਮੂਲ ਨਾ ਪੂਜੀਆਂ ਕਰ ਕਰ ਵੇਖਣ ਮੇਰੀ ਤੇਰੀ। ਜਿਹੜਾ ਆਪਣਾ ਉਹ ਪਿਆਰਾ ਲੱਗਦਾ, ਜਿਹੜਾ ਦੂਜਾ ਉਹਨੂੰ ਕਹਿੰਦੇ ਦਫਾ ਕਰ। ਅੱਜ ਗੁਰਮੁਖੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ, ਤੇ ਕਲਗੀਧਰ ਬਾਪੂ ਨੇ ਬਾਬੇ ਅਜੀਤ ਸਿੰਘ ਦਾ ਨਾਂ ਅਜੀਤ ਸਿੰਘ ਤਾਂ ਰੱਖਿਆ ਜਿਹੜਾ ਉਹਨਾਂ ਨੇ ਪਹਿਲਾ ਜੰਗ ਭੰਗਾਣੀ ਦਾ ਕੀਤਾ, ਉਦੋਂ ਬਾਬੇ ਅਜੀਤ ਸਿੰਘ ਦਾ ਜਨਮ ਹੋਇਆ। ਜਿਹੜਾ ਭੰਗਾਣੀ ਦਾ ਜੰਗ ਹੈ ਨਾ, ਜਦੋਂ ਪਾਤਸ਼ਾਹ ਨੇ 1688 ਵਿਚ ਜਿੱਤਿਆ, ਉਦੋਂ ਸਾਹਿਬਜ਼ਾਦੇ ਦਾ ਨਾਂ ਰੱਖਿਆ ਅਜੀਤ ਸਿੰਘ। ਤੇ ਮੈਂ ਗੱਲ ਕੀਤੀ ਅੱਖੀ ਮੂਲ ਨਾ ਪੂਜੀਅਨ ਕਰ ਕਰ ਵੇਖਣ ਮੇਰੀ ਤੇਰੀ। ਜਿਹੜੀ ਡੇਰਾ ਬੱਸੀ ਹੈ ਨਾ, ਉਥੋਂ ਦੇ ਪਠਾਨ, ਉਥੋਂ ਦੇ ਹਿੰਦੂ ਪਰਿਵਾਰ ਦੀ ਧੀ ਪਠਾਨ ਚੁੱਕ ਕੇ ਲੈ ਗਏ। ਡੇਰਾ ਬੱਸੀ ਦੀ ਘਟਨਾ ਤੇ ਇਤਿਹਾਸ ਵਿਚ ਅੰਕਿਤ ਹੈ। ਇਹ ਸਾਖੀ ਹੋ ਸਕਦਾ ਕਿਸੇ ਨੂੰ ਨਾਰਮਲ ਜਾਪੇ, ਪਰ ਮੈਨੂੰ ਇਹਦੇ ਚੋਂ ਬੜਾ ਕੁਝ ਲੱਭਾ ਹੈ। ਇੱਕ ਲਫ਼ਜ਼ ਅੰਗਰੇਜ਼ੀ ਦਾ ਨੈਰੋ ਮਾਈਂਡਡਨੈਸ ਤੇ ਇੱਕ ਬਰਾਉਡ ਮਾਈਂਡਡ। ਅੱਜ ਆਪਾਂ ਨੈਰੋ ਮਾਈਂਡਡ ਹੋ ਗਏ, ਤੰਗ ਦਿਲ। ਉਸ ਹਿੰਦੂ ਪਰਿਵਾਰ ਦੀ ਬੱਚੀ ਨੂੰ ਪਠਾਨ ਚੁੱਕ ਕੇ ਲੈ ਗਏ, ਨਮਸਕਾਰ ਗੁਰਦੇਵ ਨੂੰ ਤੇ ਨਮਸਕਾਰ ਬਾਬਾ ਅਜੀਤ ਸਿੰਘ ਨੂੰ। ਕਹਿਣ ਲੱਗੇ ਪਿਤਾ ਜੀ ਮੈਨੂੰ ਆਗਿਆ ਦਿਓ, ਮੇਰੀ ਭੈਣ ਨੂੰ ਦੁਸ਼ ਚੁੱਕ ਕੇ ਲੈ ਗਏ ਨੇ। ਆਪਾਂ ਕਹਿਣਾ ਸਾਨੂੰ ਕੀ ਲੱਗੇ, ਉਹਨਾਂ ਦੀ ਕੁੜੀ ਹੈ, ਕੁੜੀ ਹੈ ਬੱਸੀ ਪਠਾਣਾ ਦੇ ਹਿੰਦੂ ਪਰਿਵਾਰ ਦੀ। ਲੇਕਿਨ ਬਾਬਾ ਅਜੀਤ ਸਿੰਘ ਕਲਗੀਧਰ ਬਾਪੂ ਨੂੰ ਕਹਿੰਦਾ ਜੀ ਮੇਰੀ ਭੈਣ ਜੀ ਨੂੰ ਦੁਸ਼ ਚੁੱਕ ਕੇ ਲੈ ਗਏ, ਮੈਂ ਜਾਣਾ। ਬਾਬਾ ਅਜੀਤ ਸਿੰਘ ਨੇ ਹਮਲਾ ਕਰਕੇ ਉਸ ਬੀਬੀ ਨੂੰ ਉਹਦੇ ਘਰ ਪਹੁੰਚਾਇਆ। ਇਹ ਸਾਡਾ ਕਰੈਕਟਰ ਹੈ, ਜਿਹੜੇ ਸਾਡੇ ਤੇ ਨੁਕਤਾ ਚੀਨੀਆਂ ਕਰਦੇ ਨਾ ਵੀ ਸਿੱਖਾਂ ਨੂੰ ਪੱਗਾਂ ਤੇ ਟੋਪ ਪਵਾ ਦਿਓ, ਕਿਰਪਾਨ ਦੀ ਕੀ ਲੋੜ ਹੈ। ਜੇ ਪੱਗਾਂ ਤੇ ਕਿਰਪਾਨਾਂ ਵਾਲੇ ਨਾ ਹੁੰਦੇ, ਇਹ ਸਾਡੀ ਬੇਪਤੀ ਨਹੀਂ ਸੀ ਰੁਕਣੀ। ਲਦਾਖ ਵਾਲੇ ਪਾਸੇ ਤੋਂ ਹਮਲੇ ਤਾਂ ਹੁੰਦੇ ਆਏ, ਪਰ ਪੱਗਾਂ ਤੇ ਕਿਰਪਾਨਾਂ ਵਾਲੇ ਆਏ ਤੇ ਮੁੜ ਕੇ ਉਸ ਪਾਸੇ ਨੂੰ ਜਾ ਕੇ ਹਮਲਾ ਕੀਤੇ। ਇਹ ਪੱਗ ਤੇ ਕਿਰਪਾਨ ਦੀ ਤਾਕਤ ਹੈ, ਜਿਹੜੇ ਪੱਗ ਤੇ ਕਿਰਪਾਨ ਤੇ ਕਿੰਤੂ ਕਰਦੇ ਨੇ। ਅੱਜ ਕੱਲ ਕੀ ਆਮ ਚਰਚਾ ਹੈ, ਫੌਜੀਆਂ ਦੇ ਲੋਹੇ ਦੇ ਟੋਪ ਹੋਣੇ, ਟੋਪੀ। ਤੇ ਸਾਡੇ ਬੁੱਧੀ ਭਰਾ, ਬੁੱਧੀਜੀਵੀ ਭਰਾ, ਮੈਂ ਕਿਸੇ ਨੂੰ ਖਾਸ ਨੁਕਤਾ ਨਾ ਲਵਾਂ, ਗੁਰਮੁਖੋ ਕਹਿੰਦੇ ਵੀ ਜੇ ਚੰਗੀ ਨਹੀਂ ਕਰਨੀ ਤੇ ਮੂੰਹ ਮਾੜਾ ਤਾਂ ਨਾ ਬੋਲੋ। ਉਹ ਚੇਚੇ ਉੱਥੇ ਆ ਕੇ ਐਨ ਦਾੜੀ ਬੰਨ ਕੇ ਨਾ ਕੱਸ ਕੇ ਤੇ ਰਾਏ ਦੇਣਗੇ, ਇਹਦੇ ਚ ਕੀ ਅਰਜਾ ਹੈ। ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ ਕਿਤੇ ਰਹਿਤ ਨਾਮੇ ਪੜੋ। ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਤੀ ਹੋਏ ਮਰੇ। ਰਹਿਤ ਨਾਮੇ ਮੈਂ ਨਹੀਂ ਜੀ ਬਣਾਏ, ਸਿੱਖ ਦਾ ਪੁੱਤ ਧੋ ਕਰਕੇ ਟੋਪੀ ਪਾਉਂਦਾ ਤੇ ਉਹਨੂੰ 7 ਜਨਮ ਕੋਹੜੀ ਦੀ ਜੂਨ ਭੋਗਣੀ ਪੈ ਗਈ। ਗਿਆਨੀ ਜੀ ਪੱਗ ਦੀ ਗੱਲ ਕਰੋ ਖਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਲਿਖਾ ਸਾਬਤ ਸੂਰਤ ਦਸਤਾਰ ਸਿਰਾ, ਤੇਰੀ ਜਿਹੜੀ ਸਰੀਰ ਹੈ ਨਾ ਸਾਬਤ ਰੱਖੀ। ਇਹ ਸਾਬਤ ਕਿਉਂ ਕਹਿਣਾ ਪਿਆ, ਸਦੀਆਂ ਕਹਿੰਦੇ ਬਾਪੂ ਨੇ ਪਹਿਲਾਂ ਗੱਲ ਕਰ ਦਿੱਤੀ, ਕਿਉਂਕਿ ਆਪਾਂ ਬਰਵੱਟੇ ਵੀ ਪੁੱਟਣ ਲੱਗ ਪਏ ਹੁਣ, ਬਰਵੱਟੇ ਵੀ ਜਦਾੜੀ ਨਹੀਂ ਆਈ ਤੇ ਬਰਵੱਟਿਆਂ ਦਾ ਆਲੇ ਹੋ ਜਾਓ, ਇਹ ਵੀ ਸੂਰਤ ਵਿੱਚ ਆਉਂਦੇ ਨੇ। ਸਾਬਤ ਸੂਰਤ ਦਸਤਾਰ ਸਿਰਾ, ਦਮਦਮੇ ਟਕਸਾਲ ਦੇ ਮੁਖੀ ਬਾਬਾ ਗੁਰਬਚਨ ਸਿੰਘ ਖਾਲਸਾ ਨੇ ਸਾਨੂੰ ਇਹਦੇ ਇਹ ਅਰਥ ਪੜਾਏ ਨੇ, ਜਿਹਦੇ 10 ਪੇਜ ਹੋਣ। ਸਾਡੀ 4000 ਦੀ ਪੈਂਟ ਤਾਂ ਹੈ, ਲੇਕਿਨ ਗੁਰਦੁਆਰੇ ਮੱਥਾ ਆਉਣਿਆ ਪੌਣਾ ਮੀਟਰ ਕੱਪੜਾ ਬਣ ਕੇ ਤਣੀਆਂ ਲਾ ਕੇ। ਮੇਰੇ ਭਰਾਓ, ਇਹ ਜਿਹੜੀ ਪੱਗ ਹੈ ਨਾ, ਇਹ ਸਾਨੂੰ ਅਕਾਲ ਤਖ਼ਤ ਤੋਂ ਮਿਲੀ ਜੀ। ਅਕਾਲ ਤਖ਼ਤ ਤੋਂ ਜਦੋਂ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਤੇ ਦਿੱਲੀ ਸਰਕਾਰ ਦਾ ਇੱਕ ਨਿਯਮ ਸੀ, ਕਾਨੂੰਨ ਕਹਿ ਲਓ, ਹੁਕਮ ਸੀ, ਕੋਈ ਗੈਰ ਮੁਸਲਮਾਨ ਪੱਗ ਨਹੀਂ ਬਣ ਸਕਦਾ, ਕੋ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋ ਗੈਰ ਮੁਸਲਮਾਨ ਸ਼ਸਤਰ ਨਹੀਂ ਪਹਿਨ ਸਕਦਾ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ, ਮਿੱਤਰਾ ਤੂੰ ਕਹਿੰਦਾ ਮੈਂ ਪੱਗ ਨਹੀਂ ਬੰਨਣ ਦੇਣੀ, ਮੈਂ 2 ਬੰਨਣ ਲੱਗਾ ਤੇ 2 ਬਣਾਉਣੀਆਂ ਹੀ, ਜਿਹੜੀਆਂ ਆਪਾਂ 2 ਪੱਗਾਂ ਬੰਨਦੇ ਨਾ, ਇਹ ਫੈਸ਼ਨ ਨਹੀਂ ਜੇ, ਇਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ, ਜਿਹੜੀ ਆਪਾਂ 2 ਪੱਗਾਂ ਬੰਨਦੇ ਆ। ਦਿੱਲੀਏ ਤੂੰ ਕਹਿੰਦੀ ਮੈਂ ਘੋੜੇ ਤੇ ਨਹੀਂ ਚੜ੍ਹਨ ਦੇਣਾ, ਤੇ ਭਾਈ ਗੁਰਦਾਸ ਨੂੰ ਕਹਿੰਦੇ ਗੁਰਮੁਖਾ ਇੱਥੇ ਸੰਗਤਾਂ ਨੂੰ ਆਪਣੇ ਵੱਲੋਂ ਪ੍ਰੇਰਨਾ ਕਰ, ਜਿਨ੍ਹਾਂ ਗੁਰੂ ਦੀ ਖੁਸ਼ੀ ਲੈਣੀ ਉਹ ਇੱਥੇ ਘੋੜੇ ਪੇੜ ਕਰਨ। ਉਹ ਕਹਿੰਦੇ ਸ਼ਸਤਰ ਨਹੀਂ ਪਹਿਨਣ ਦੇਣੇ, ਤੇ ਮੇਰੇ ਪਾਤਸ਼ਾਹ ਕਹਿੰਦੇ ਸ਼ਸਤਰ ਪੇੜ ਕਰਨਗੇ ਉਹਨਾਂ ਤੇ ਮੇਰੀ ਖੁਸ਼ੀ ਹੋਵੇਗੀ, ਤੇ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ। ਸਾਡੇ ਵਡੇਰੇ ਖੇਮ ਕਰਨ ਦੇ ਬਾਬਾ ਮੋਹਰੀ ਜੀ ਨੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਪਹਿਲੀ 2 ਭੇਟ ਕੀਤੀ। ਆ 84 ਦੇ ਟੈਗ ਤੇ ਕਈਆਂ ਨੇ ਕਿਹਾ ਨਾ ਵੀ ਸੰਤ ਕਰਤਾਰ ਜਰਨੈਲ ਸਿੰਘ ਕੋਲ ਪਸਤੌਲ ਕਿਉਂ ਨੇ, ਗੁਰਮੁਖੋ ਇਸ ਅਕਾਲ ਤਖ਼ਤ ਤੇ ਤੋਪਾਂ ਭੇਟ ਹੋਈਆਂ, ਔਰ ਤੋਪ ਅੱਜ ਵੀ ਪੰਥ ਨੇ ਸਾਂਭ ਕੇ ਰੱਖੀ, ਲੋਹਗੜ੍ਹ ਸਬਾਏ ਬਾਨ ਜੇ ਤੋਪਾਂ ਘੋੜੇ। ਬਾਬਾ ਬਿਧੀ ਚੰਦ ਨੇ ਆਪਣੇ ਨਗਰ ਤੋਂ 52 ਗੁਰੂ ਕੇ ਸਿੱਖਾਂ ਨੂੰ ਇੱਥੇ ਲਿਆਂਦਾ, ਤੇ ਆਪਾਂ ਤਾਂ ਕਹਿੰਦੇ ਮੈਨੂੰ ਦੇਗਾ ਕਿ ਉਹਨਾਂ ਆਖਿਆ ਪਾਤਸ਼ਾਹ ਸਾਨੂੰ 6 ਮਹੀਨਿਆਂ ਤੋਂ ਬਾਅਦ ਤਨ ਢੱਕਣ ਲਈ ਕੱਪੜਾ ਦੇ ਦੇ, ਕਿਉਂਕਿ ਤਨ ਨੂੰ ਢੱਕਣਾ, ਤੇ ਤੇਰੇ ਕੋਲੋਂ ਕੀ ਮੰਗੀਏ ਤੂੰ ਸਾਰਾ ਕੋਈ ਤੂੰ ਦੇਣਾ ਸੀ, ਸਾਡੇ ਕੋਲ ਹੈ ਵੀ ਕੀ। ਇਸ ਕਰਕੇ ਗੁਰਮੁਖੋ ਜਿਹੜੀ ਇਹ ਚਰਚਾ ਚੱਲਦੀ ਨੀ ਵੀ ਲੋਹ ਟੋਪੀ ਪਾਉਣੀ ਹੈ, 2 ਵਿਸ਼ਵ ਯੁੱਧ ਹੋਏ ਨੇ, ਕਿਸੇ ਸਿੱਖ ਨੇ ਉਦੋਂ ਟੋਪੀ ਨਹੀਂ ਪਾਈ, ਔਰ ਕਿਸੇ ਸਿੱਖ ਦੇ ਸਿਰ ਤੇ ਗੋਲੀ ਨਹੀਂ ਵੱਜੀ। ਤੇ ਜੇ ਇਹ ਕਹਿੰਦੇ ਨੇ ਰਾਜਨੀਤਿਕ ਬੰਦੇ ਚਲਾਕ ਲੋਕ, ਅਖੇ ਤੁਹਾਡੀ ਸੇਫਟੀ ਵਾਸਤੇ ਪਾਉਂਦੇ ਆ, ਤੇ ਜਦੋਂ ਵੱਖੀ ਜਾਣ ਕੇ ਵੱਜ ਗਈ ਉਦੋਂ ਕੀ ਕਰਨਗੇ, ਤੁਸੀਂ ਟੋਪੀ ਦਾ ਸਿਰ ਤੇ ਪਾ ਤੇ ਲੋਹੇ ਦੀ, ਤੇ ਆਣ ਕੇ ਵੱਖੀ ਚ ਵੱਜ ਗਈ ਉਦੋਂ ਕੀ ਕਰਾਂਗੇ। ਗੁਰੂ ਕੇ ਸਿੱਖੋ, ਜੇ ਧਾਰਮਿਕ ਤੌਰ ਤੇ ਮਰਾਂਗੇ ਤੇ ਟਿਕਾਣਾ ਮਿਲੇਗਾ, ਜੇ ਧਾਰਮਿਕ ਤੌਰ ਤੇ ਮਰੇ ਬਧਰਮੇ ਹੋ ਕੇ ਤਾਂ ਸਾਨੂੰ ਕਿਸੇ ਪੁੱਛਣਾ ਨਹੀਂ। ਜੇ ਗੁਰੂ ਦੀ ਆਗਿਆ ਮਰੇ ਨਾ ਤੇ ਟਿਕਾਣੇ ਲੱਗਾਂਗੇ। ਮਰਿਆ ਦੁਨੀ ਚੰਦ ਬਸੰਤ ਵੀ, ਸਦੀਆਂ ਤੋਂ ਬਾਅਦ ਵੀ ਲਾਨ ਤਾਂ, ਲੇਕਿਨ ਉਹਦੇ ਸਕੇ ਪੋਤਰੇ ਅਨੂਪ ਸਿੰਘ ਤੇ ਸਰੂਪ ਸਿੰਘ, ਜਿਹੜਾ ਬਾਬਾ ਮਾਫ ਕਰਨਾ ਦੁਨੀ ਚੰਦ ਹੋਇਆ ਨਾ, ਆਪਾਂ ਕਈ ਵਾਰ ਖਾਨਦਾਨ ਦੀ ਗੱਲ ਕਰਦੇ ਹਾਂ, ਇਹ ਭਾਈ ਸਾਧੂ ਦਾ ਪੋਤਰਾ ਸੀ ਬ੍ਰਹਮ ਗਿਆਨੀ ਦਾ ਦੁਨੀ ਚੰਦ, ਤੇ ਗੁਰੂ ਕੰਮ ਤੇ ਨਹੀਂ ਛਕਿਆ ਤੇ ਨੱਸ ਕੇ ਆ ਗਿਆ, ਸੱਪ ਲੜ ਕੇ ਮਰਿਆ ਨਾ, ਲੋਕ ਲਿਆ ਪ੍ਰਲੋਕ ਲਿਆ। ਤੇ ਜਦੋਂ ਪੋਤਿਆਂ ਨੂੰ ਪਤਾ ਲੱਗਾ ਵੀ ਸਾਡੇ ਦਾਦੇ ਨੇ ਆਹ ਕਰਤੂਤ ਕੀਤੀ ਹੈ, ਤੇ ਦੁਨੀ ਚੰਦ ਮਸੰਦ ਦੇ ਸਕੇ ਪੋਤਰੇ, ਦੋਵੇਂ ਸਕੇ ਭਰਾ, ਉਹਨਾਂ ਗੁਰੂ ਕਾ ਅਮਰ ਛਕਿਆ, ਤੇ ਚਮਕੌਰ ਦੇ ਸਿੰਘਾਂ ਦੇ ਚਮਕੌਰ ਦੇ ਜੰਗ ਵਿਚ ਉਹ ਦੋਵੇਂ ਦੇ ਦੋਵੇਂ ਸ਼ਹੀਦ ਹੋਏ। ਉਹਨਾਂ ਦਾ ਨਾਮ ਸੀ ਅਨੂਪ ਸਿੰਘ ਤੇ ਸਰੂਪ ਸਿੰਘ। ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰਮੁਖਾ ਜੋ ਉਹਨੇ ਕਰਨਾ ਹੋ ਗਿਆ ਔਰ ਉਹਦੀ ਸ਼ਰਨ ਵਿੱਚ ਆਉਣਾ ਕਰ। ਮੈਂ ਬੇਨਤੀ ਕਰ ਰਿਹਾ ਸਾਂ, ਸਿਰ ਉੱਚਾ ਅਹੰਕਾਰ ਕਰ, ਵਲਦੇ ਪੱਗ ਲਗਾਈ ਡੇਰੀ, ਨੱਕ ਨਾ ਕੋਈ ਪੂਜਦਾ, ਨੱਕ ਦੀ ਪੂਜਾ ਕਿਉਂ ਨੀ ਕਰਦਾ, ਖਾਏ ਮਰੋੜੀ ਮਣੀ ਕਨੇਰੀ। ਜਦੋਂ ਆਪਾਂ ਕਿਸੇ ਦੀ ਵਿਰੋਧਤਾ ਕਰਦੇ ਨੱਕ ਬਰੋੜਦੇ ਆ, ਨੱਕ ਦਫਾ ਕਰ ਇਹਨੂੰ, ਉੱਚੇ ਕੰਨ ਨਾ ਪੂਜੀਅਨ ਉਸਤਤ ਨਿੰਦਾ ਭਲੀ ਭਲੇਰੀ। ਇਹ ਕੰਨਾਂ ਦੀ ਪੂਜਾ ਇਸ ਕਰਕੇ ਨਹੀਂ, ਆਪਾਂ ਆਪਣੀ ਵਡਿਆਈ ਸੁਣ ਕੇ ਰਾਜੇ ਦੂਜੇ ਦੀ ਨਿੰਦਿਆ ਵਿੱਚ ਬੜਾ ਸਵਾਦ ਆਉਂਦਾ। ਜੇ ਕਿਸੇ ਦੀ ਕੋਈ ਨਿੰਦਿਆ ਕਰਦਾ ਹੋਵੇ ਨਾ, ਤੇ ਆਪਾਂ ਕਹਿੰਦੇ ਭਾਈ ਸਾਹਿਬ ਇਵੇਂ ਦੂਰ ਦੂਰ ਗੱਲਾਂ ਕਰਦੇ, ਜੇ ਲਾਗੇ ਆ ਲਾਗੇ ਮੇਰੇ ਕੰਨਾਂ ਚ ਮੈਲ ਪਾ। ਮੈਂ ਕਿਸੇ ਬਾਹਰਲੇ ਦੇਸ਼ ਵਿੱਚ ਗਿਆ, ਗਾਤਰਾ ਬੜਾ ਤਗੜਾ, ਚੋਲਾ ਬੜਾ ਲੰਮਾ, ਤੇ ਦੂਜੇ ਸਿੱਖ ਦੀ ਨਿੰਦਿਆ ਕਰੇ, ਤੇ ਮੈਂ ਆਖਿਆ ਵੀ ਗੁਰਮੁਖਾ ਮੈਂ ਪ੍ਰਦੇਸ਼ ਵਿੱਚ ਜਹਾਜ਼ ਤੇ ਚੜ ਕੇ ਆਇਆ, ਤੇ ਚਾਹੀਦਾ ਤਾਂ ਇਹ ਸੀ ਵੀ ਗਿਆਨੀ ਜੀ ਸਾਡੇ ਜਥੇ ਦੇ ਸਿੰਘ ਆਏ ਨੇ, ਇਹਨੂੰ ਕੋਈ ਚੰਗਾ ਪ੍ਰਸ਼ਾਦਾ ਪਾਣੀ ਛਕਾਵਾਂ। ਹੁਣ ਲੋਕਾਂ ਦੀ ਮੈਲ ਲਾ ਕੇ ਮੇਰੇ ਮੂੰਹ ਚ ਪਾਉਣ ਲੱਗਾ, ਮੈਲ ਖੋਣ ਲੱਗਾ, ਮੈਨੂੰ ਸ਼ਰਮਿੰਦਾ ਹੋ ਗਿਆ। ਗੁਰੂ ਕੇ ਸਿੱਖੋ, ਜੇ ਆਪਾਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਨਾ ਕਹੀਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਨਿੰਦਿਆ ਨੂੰ ਇੰਨਾ ਮਾੜਾ ਕਿਹਾ ਗਿਆ, ਨਿੰਦਾ ਭਰੀ ਕਿਸੇ ਕੀ ਨਾ ਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਪਵਾਨ। ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ। ਇਸ ਕਰਕੇ ਭਾਈ ਜੀ ਕਹਿੰਦੇ ਨੇ ਉੱਚੇ ਕੰਨ ਪੂਜਨ ਉਸਤਤ ਨਿੰਦਾ ਭਲੀ ਭਲੇਰੀ, ਬੋਲੋ ਜੀਵ ਨਾ ਪੂਜੀਏ ਰਸ ਕਸਬੋ ਚੱਖੀ ਦੰਦ ਘੇਰੀ। ਜਵਾਨ ਦੀ ਪੂਜਾ ਇਸ ਕਰਕੇ ਨਹੀਂ। ਆਪਾਂ ਕਹਿੰਦੇ ਗੁਰਮੁਖਾ ਦਾਲ ਭਾਜੀ ਤਾਂ ਤੇਰੀ ਬੜੀ ਬੜੀ ਵਧੀਆ, ਪਰ ਨਿੰਬੂ ਦਾ ਚਾਰ ਹੈ, ਵੇਖੋ ਸਾਡਾ ਚਸਕਾ। ਰੋਟੀ ਪਾਣੀ ਖਵਾਇਆ ਗੁਰਮੁਖ ਨੇ ਤੇ ਕਹਿੰਦੇ ਭੈਣ ਜੀ ਨਿੰਬੂ ਦਾ ਚਾਰ ਹੈ, ਤੇ ਜੇ ਨਹੀਂ ਤੇ ਚੰਗਾ ਕੀਤਾ ਜੇ ਉਹਨੂੰ ਗੁਆਂਢੀਆਂ ਦੇ ਘਰ ਮੰਗਣ ਤੋਰ ਦਿੱਤਾ। ਜੇ ਆ ਜਿਹੜੀ ਮੈਨੂੰ ਰੋਟੀ ਮਿਲੀ ਨਾ, ਸਤਿਕਾਰਯੋਗ ਗਿਆਨੀ ਦਲੀਪ ਸਿੰਘ ਜਿਨ੍ਹਾਂ ਨੇ ਇਹ ਮੈਨੂੰ ਇੱਥੇ ਨਿਯੁਕਤ ਕਰਾਇਆ, ਮੇਰੀ ਸਿਫਾਰਿਸ਼ ਕੀਤੀ, ਮੈਂ ਉਹਨਾਂ ਦੇ ਬਾਰੇ ਸੁਣਿਆ, ਇੱਥੇ ਗੁਰਮੁਖ ਪਿਆਰਾ ਆਇਆ ਉਹਨਾਂ ਦੀ ਘਰ ਦੀ ਗੱਲ ਹੈ, ਉਹਨਾਂ ਪ੍ਰਸ਼ਾਦਾ ਵਰਜਿਆ ਗਿਆਨੀ ਜੀ ਨੂੰ, ਤੇ ਮਨ ਵਿੱਚ ਇੰਨੀ ਖੁਸ਼ੀ ਵੀ ਬੀਬੀਆਂ ਨੂੰ ਲੂਣ ਪਾਉਣਾ ਭੁੱਲ ਗਿਆ। ਗਿਆਨੀ ਦਲੀਪ ਸਿੰਘ ਦੀ ਗੱਲ ਜੇ ਤੇ ਅੱਗੇ ਇਹ ਹੁੰਦਾ ਸੀ ਵੀ ਜੇ ਵਿਆਹ ਸ਼ਾਦੀ ਤੇ ਪਹਿਲਾਂ ਗੁਰਦੁਆਰੇ ਪ੍ਰਸ਼ਾਦਾ ਚਲਾਓ, ਜੇ ਕੋਈ ਭੈਣ ਭਰਾਏ ਤੇ ਪਹਿਲਾਂ ਛਕਾ ਕੇ ਤੇ ਆਪ ਛਕੋ। ਹੁਣ ਆਪਾਂ ਕਹਿੰਦੇ ਗੁਰਮੁਖਾ ਪਨੀਰ ਥੋੜਾ ਤੇ ਕੌਲੀ ਚ ਪਾ ਕੇ ਆਪਣੇ ਲਈ ਰੱਖ ਰਹੇ, ਬਾਕੀਆਂ ਦਾ ਸਰ ਜਾਏਗਾ, ਪਹਿਲਾਂ ਸਾਡੇ ਲਈ ਰੱਖ। ਸਾਡੀ ਇਹ ਅਵਸਥਾ ਅੱਜ ਕੱਲ, ਮਾੜਾ ਜਿਹਾ ਕੌਲੀ ਚ ਪਾ ਕੇ ਦਿਓ, ਮੈਂ ਵੇਖਾਂ ਵੀ ਲੂਣ ਮਿਰਚ ਹੈ ਕਿ ਨਹੀਂ, ਪਹਿਲਾਂ ਆਪਾਂ ਭੋਗ ਲਾਉਂਦੇ ਹਾਂ। ਪਰ ਅੱਗੇ ਨਹੀਂ ਸੀ, ਪਿੰਡਾਂ ਵਿੱਚ ਵਿਆਹ ਸ਼ਾਦੀਆਂ, ਮੈਂ ਪੇਂਡੂ ਹਾਂ, ਵੇਖਿਆ ਕਿਸੇ ਦੀ ਧੀ ਦਾ ਵਿਆਹ ਹੈ, ਪੁੱਤਰ ਦਾ ਵਿਆਹ ਹੈ, ਪ੍ਰਸ਼ਾਦਾ ਪਾਣੀ ਤਿਆਰ ਹੋਣ ਤੇ ਪਹਿਲਾਂ ਕਹਿਣਾ ਗੁਰਦੁਆਰੇ ਦੇ ਕੇ ਤੇ ਫਿਰ ਆਪਾਂ ਪਰਵਤਾਵਾਂਗੇ। ਉਹਨਾਂ ਗੁਰਮੁਖਾਂ ਨੇ ਗਿਆਨੀ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਗਿਆਨੀ ਜੀ ਘਰ ਆ ਗਏ। ਜਦੋਂ ਰੋਟੀ ਖਾਣ ਲੱਗੇ ਤੇ ਦਾਲ ਚ ਲੂਣ ਤੇ ਨਾ ਸਬਜ਼ੀ ਚ ਲੂਣ, ਸਾਰਾ ਪਰਿਵਾਰ ਆਇਆ ਤੇ ਕਹਿੰਦੇ ਗਿਆਨੀ ਜੀ ਮਾਫ਼ੀ ਦਿਓ। ਕਹਿੰਦੇ ਗੁਰਮੁਖ ਕਾਹਦੀ? ਕਹਿੰਦੇ ਜੀ ਦਾਲ ਚ ਲੂਣ ਨਹੀਂ ਸੀ ਪਾਇਆ ਤੇ ਤੁਸੀਂ ਸਾਨੂੰ ਦੱਸਿਆ ਨਹੀਂ। ਕਹਿਣ ਲੱਗੇ ਮੈਂ ਰੋਟੀ ਖਾਣ ਗਿਆ ਸੀ, ਲੂਣ ਖਾਣ ਗਿਆ ਸਾਂ, ਤੁਸੀਂ ਰੋਟੀ ਖਵਾ ਦਿੱਤੀ। ਮੈਂ ਰੋਟੀ ਖਾਣ ਗਿਆ ਸਾਂ, ਮੈਂ ਲੂਣ ਖਾਣ ਨਹੀਂ ਸਾਂ ਗਿਆ, ਤੁਹਾਡਾ ਧੰਨਵਾਦ। ਤੇ ਹੋ ਸਕਦਾ ਤੁਹਾਡੇ ਘਰ ਲੂਣ ਨਾ ਆਉਂਦਾ ਤੇ ਮੈਂ ਤੁਹਾਨੂੰ ਗੁਆਂਢੀਆਂ ਦੇ ਘਰ ਮੰਗਣ ਭੇਜ ਦਿੰਦਾ। ਇਹ ਜੇ ਗੁਰਸਿੱਖਾਂ ਦਾ ਜੀਵਨ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਬੋਲੋ ਜੀਭ ਨਾ ਪੂਜੀਏ ਰਸ ਕਸਬੋ ਚੱਖੀ ਦੰਦ ਘੇਰੀ, ਨੀਵੇ ਚਰਨ ਪੂਜ ਹੱਥ ਘੇਰੀ। ਚਰਨਾਂ ਦੀ ਪੂਜਾ ਤਾਂ ਕਿ ਚਰਨ ਨੀਵੇ ਹਨ, ਇਸ ਕਰਕੇ ਨੀ ਉੱਚਾ ਹੈ। ਮੈਂ ਹੁਣੇ ਜ਼ਿਕਰ ਕੀਤਾ ਹੈ, ਸਿਰ ਨਾ ਕੋਈ ਪੂਜਦਾ, ਵਲਦੇ ਪੱਗ ਬੁਲਾਈ ਡੇਰੀ, ਸਿਰ ਦੀ ਪੂਜਾ ਇਸ ਕਰਕੇ ਨਹੀਂ, ਇਹ ਸਿਰ ਉੱਚਾ ਤੇ ਇਹਦੇ ਅੰਦਰ ਸਾਡੇ ਚ ਹੰਕਾਰ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਪਰਿਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਆ, ਉਹਦੇ ਤੋਂ ਬਿਨਾ ਦੂਜਾ ਕੋਰ ਹੈ ਨੀ।
ਰਹਾਉ
ਵਿਸਰਾਮ ਦੇ ਕਰਕੇ ਦਇਆ ਕਰਦੇ ਹਨ।
ਉਤ ਕਲਤਰ ਲਖਮੀ ਦੀਸੈ,
ਉਤ ਕਲਤਰ ਕਹਿੰਦੇ ਨੇ ਇਸਤਰੀ ਨੂੰ, ਪੁੱਤ ਵੇਂਦਾ ਹੈ, ਇਸਤਰੀ ਵੇਂਦਾ ਹੈ, ਮਾਇਆ ਵੱਲ ਵੇਖਦਾ ਹੈ।
ਇਨ ਮੈਂ ਕਿਛੂ ਨਾ ਸੰਗ ਲਿਆ,
ਪਰ ਯਾਦ ਰੱਖੀ ਮਿੱਤਰਾ ਇਹਨਾਂ ਚੋਂ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ। ਚੇਤੇ ਰੱਖਿਆ ਜੀ ਮੌਤ ਆਪਣੀ ਵੀ ਆਉਣੀ ਹੈ। ਜਿੱਥੇ ਸਾਡਾ ਬੜੂਆ ਪਿਆ ਨਾ, ਉੱਥੇ ਦਾ ਉੱਥੇ ਪਿਆ ਰਹਿ ਜਾਏਗਾ ਜਿੱਥੇ ਵੀ ਰੱਖਿਆ। ਤੇ ਜਿਹੜੀ ਘਰਵਾਲੀ ਹੈ ਉਹ ਦਰਵਾਜੇ ਤੱਕ ਨਾਲ ਜਾਵੇਗੀ, ਘਰਵਾਲੀ ਮੜੀਆਂ ਤੱਕ ਨਾਲ ਨਹੀਂ ਜਾਂਦੀ। ਜਾਣਾ ਤਾਂ ਗਾਂਹ ਖੱਲਿਆ ਨਾ, ਉਹ ਮੜੀਆਂ ਤੱਕ ਸਾਥ ਦੇਣ ਨੂੰ ਤਿਆਰ ਨਹੀਂ, ਦਰਵਾਜੇ ਤੋਂ ਪਿੱਛੇ ਮੁੜਾਵੇਗੀ। ਤੇ ਜਿਸ ਪੁੱਤਰ ਵਾਸਤੇ ਆਪਾਂ ਭਤੀਜਿਆਂ ਨਾਲ ਧਰੋਹ ਕਰਦੇ ਹਾਂ, ਝੂਠ ਬੋਲਦੇ ਹਾਂ, ਪਾਪ ਕਰਦੇ ਹਾਂ, ਉਸ ਪੁੱਤ ਨੇ ਸਾਡੇ ਮੂੰਹ ਤੇ ਘਿਓ ਪਾ ਕੇ ਗੁਰਮੁਖੋਂ ਅੱਗ ਲਾਉਣੀ ਜੀ ਅੱਗ। ਆਪਾਂ ਪੁੱਤ ਵਾਸਤੇ ਭਰਾ ਦੇ ਨਾਲ ਨਾਰਾਜ ਭਤੀਜਿਆਂ ਨੂੰ ਲੁੱਟ ਕੇ ਖਾ ਗਏ, ਪਰ ਜਿਹੜੇ ਪੁੱਤ ਵਾਸਤੇ ਨੇ ਪਾਪੜ ਵੇਲਦੇ ਹਾਂ, ਉਸ ਪੁੱਤ ਨੇ ਸਾਡੇ ਮੂੰਹ ਤੇ ਘਿਓ ਪਾ ਕੇ ਅੱਗ ਲਾ ਕੇ ਤੇ ਚੌ ਪਾਸੀ ਗੇੜਾ ਕੱਢਦੇ ਨੇ ਚੌ ਪਾਸੀ। ਕਹਿੰਦੇ ਗਿਆਨੀ ਜੀ ਕਿਉਂ? ਮੈਂ ਕਹਿੰਦਾ ਨਾ ਵੀ ਇਹ ਤਾਂ ਕਰਦਾ ਵੀ ਬਾਪੂ ਕਿਸੇ ਇਸ ਪਾਸ ਛਾਲ ਮਾਰ ਕੇ ਉੱਠਣਾ ਬਹਿ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਪੁੱਤ ਇਸਤਰੀ ਮਾਇਆ ਇਹਦੇ ਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ, ਸੰਗ ਤੋਂ ਭਾਵ ਸਾਥ ਨਹੀਂ ਦੇਣਾ।
ਵਿਖੇ ਠਗੌਰੀ ਖਾਏ ਭੁਲਾਨਾ,
ਇਉਂ ਵਿਸ਼ੇ ਵਕਾਰ ਭੋਗਦਿਆਂ ਠੱਗੀਆਂ ਮਾਰਦਿਆਂ ਇਹ ਭੁੱਲ ਗਿਆ। ਗੁਰਮੁਖੋ ਬਾਣੀ ਆਪਾਂ ਬੜੀ ਪੜ੍ਹਦੇ ਤੇ ਸੁਣਦੇ ਹਾਂ, ਪਰ ਕਈ ਵਾਰਾਂ ਮਨ ਦੇ ਉੱਪਰ ਬਾਣੀ ਦਾ ਇੱਕ ਅੱਖਰ ਇਹੋ ਜਿਹਾ ਅਸਰ ਕਰਦਾ ਵੀ ਮਨ ਨੂੰ ਵਿੰਨ ਜਾਂਦਾ। ਮੈਂ ਕੱਲ ਜਦੋਂ ਦਰਬਾਰ ਸਾਹਿਬ ਆਇਆ ਨਾ ਤੇ ਬਾਹਰਲੇ ਗੇਟ ਤੇ ਅੰਦਰ ਆਉਣ ਲੱਗਾ ਤੇ ਗੁਰੂ ਕੇ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਉਹਨਾਂ ਪੰਕਤੀ ਪੜੀ, ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਨਿਓ। ਉਹ ਸਾਰਾ ਦਿਨ ਮੇਰੇ ਅੰਦਰ ਪੰਕਤੀ ਘੁੰਮਦੀ ਰਹੀ ਸਾਰਾ ਦਿਨ। ਬੀਜਦੇ ਆਪਾਂ ਜ਼ਹਿਰ ਆ ਤੇ ਮੰਗਦੇ ਅੰਮ੍ਰਿਤ ਗੁਰਮੁਖਾ ਕਿਵੇਂ ਹੋਵੇਗਾ? ਜਦਕਿ ਗੁਰੂ ਕੀ ਬਾਣੀ ਕਹਿੰਦੀ ਜੈਸਾ ਬੀਜੇ ਸੋ ਲੁਣੇ ਕਰਮਾ ਸੁੰਦਰਾ ਖੇਤ। ਭਗਤਾਂ ਦੀ ਬਾਣੀ ਚ ਆਉਂਦਾ ਲੋੜੇ ਦਾਖ ਬਜੌਰੀਆ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਇੱਕ ਸਾਡਾ ਕਿਸਾਨ ਵੀ ਭਰਾ ਕਿੱਕਰ ਦੇ ਤੁਕਿਆਂ ਨੂੰ ਪੈੜੀ ਚ ਬੀਜ ਕੇ ਆਖੇ ਵੀ ਇਹਨੂੰ ਸੌਗੀ ਲੱਗ ਜੇ ਤੇ ਨਹੀਂ ਜੇ ਲੱਗਣੀ। ਇੱਕ ਸਾਡੀ ਧੀ ਭੈਣ ਬੱਚੀ ਉਨ ਕੱਤ ਕੇ ਆਖੇ ਵੀ ਰੇਸ਼ਮ ਬਣ ਜੇ ਤੇ ਧੀਏ ਰੇਸ਼ਮ ਨਹੀਂ ਬਣਨਾ, ਉਨ ਦੀ ਉਨ ਰਹਿਣੀ। ਇਸ ਕਰਕੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਬੋਲੇ ਝੂਠ ਵਿਖੇ ਠਗੌਰੀ ਖਾਏ ਭੁਲਾਨਾ, ਵਿਸ਼ੇ ਵਕਾਰ ਭੋਗਦਾ ਹੈ ਠੱਗੀਆਂ ਮਾਰਦਾ ਹੈ ਇਹ ਭੁੱਲ ਗਿਆ, ਪਰ ਯਾਦ ਰੱਖੀ
ਮਾਇਆ ਮੰਦਰ ਤਿਆਗ ਗਿਆ।
ਬੜੀ ਮਾਇਆ ਮੱਠੀ ਇਕੱਠੀ ਕੀਤੀ ਸੀ, ਸੋਹਣੇ ਮਕਾਨ ਬਣਾਏ ਸਨ ਤੇ ਸਾਰੇ ਛੱਡਣੇ ਪਏ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਸਾਨੂੰ ਵਾਰ ਵਾਰ ਸੁਚੇਤ ਕੀਤਾ, ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਭਈ ਅਤੋਲਵੀ ਕੋਈ ਨਾ ਉਸੀ ਮਿੱਤ। ਜਿਹੜੇ ਤੇਰੇ ਮਕਾਨ ਨੇ ਨਾ ਇਹ ਵੱਖਰੀ ਗੱਲ ਵੀ ਆਪਾਂ ਤੋਲੇ ਨੀ ਵੀ ਕਿੰਨੇ ਕੁਆਂਟਲ ਦੇ ਨੇ ਕਿੰਨੇ ਟਨ ਦੇ ਨੇ, ਪਰ ਯਾਦ ਰੱਖੀ ਇਹਦੇ ਚੋਂ ਕਿਸੇ ਨੇ ਤੇਰਾ ਮਿੱਤਰ ਨਹੀਂ ਬਣਨਾ। ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਕਹਿੰਦੇ ਝੂਠਾ ਸੌਦਾ ਹੀ ਨਿਵਾਸ ਤੇਰਾ ਕਬਰਾਂ ਤੇ ਮੜੀਆਂ ਵਿੱਚ ਹੋਣਾ। ਮਨੁੱਖੀ ਸੁਭਾਅ ਭੁੱਲਣਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਜਦੋਂ ਮੈਂ ਪੰਕਤੀ ਪੜ੍ਹੀ ਨਾ ਤੇ ਮੈਂ ਆਪਣੇ ਉਸਤਾਦ ਜੀ ਚਾਚਾ ਸੰਤ ਬਾਬਾ ਕਰਤਾਰ ਸਿੰਘ ਨੂੰ ਬੇਨਤੀ ਕੀਤੀ, ਮਹਾਂਪੁਰਸ਼ੋ ਤੁਸੀਂ ਸਾਨੂੰ ਕਹਿੰਦੇ ਜੀ ਵੀ ਨਾਲ ਕੱਖ ਨੀ ਜਾਣਾ ਤੇ ਮੈਂ ਤਾਂ ਬਾਣੀ ਚ ਪੜਿਆ ਵੀ ਕਰ ਸਾਡੀ ਧੀ ਨੱਥ। ਉਹ ਕਹਿਣ ਲੱਗੇ ਧਿਆਨ ਨਾਲ ਵਿਚਾਰ, ਮੈਂ ਤੈਨੂੰ ਠੀਕ ਪੜਾਇਆ ਪਰ ਤੂੰ ਧਿਆਨ ਨੀ ਕਰਦਾ। ਮੈਂ ਕਿਹਾ ਜੀ ਕਿਵੇਂ? ਕਹਿੰਦੇ ਕਰ ਦਾ ਭਾਵ ਵੀ ਸਾਢੇ ਤਿੰਨ ਜਾਂ ਪੌਣੇ ਅੱਠ, ਇਹ ਦਿਹਾੜੀ ਡੰਗ ਤੇਰੇ ਕੰਮ ਆਵੇਗੀ, ਨਾਲ ਨੀ ਜਾਣੀ। ਮੈਂ ਫਿਰ ਕਨਫਿਊਜ ਹੋ ਗਿਆ, ਮੈਂ ਕਿਹਾ ਸਮਝਿਆ ਨੀ। ਕਹਿੰਦੇ ਪੁੱਤਰਾ ਜੀ ਮੈਂ ਬਸ ਸੰਸਕਾਰ ਕਰਦਿਆਂ ਨਾ, ਤੇ ਕਈ ਵਾਰ ਕਣੀਆਂ ਪੈਂਦੀਆਂ ਨੇ ਤੇ ਕਿਸੇ ਹੋਰ ਦਾ ਕੋਈ ਪਰਿਵਾਰ ਦਾ ਮੈਂਬਰ ਚੜ੍ਹਾਈ ਕਰ ਜਾਏ ਤੇ ਉਹ ਕਹਿੰਦਾ ਵੀ ਗੁਰਮੁਖੋ ਤੁਸੀਂ ਆਪਣੇ ਬਜ਼ੁਰਗਾਂ ਦੇ ਫੁੱਲ ਚੁੱਕ ਲਓ ਤੇ ਅਸੀਂ ਆਪਣੀ ਬੇਬੇ ਦਾ ਸੰਸਕਾਰ ਕਰ ਦਈਏ। ਉਹ ਦਿਹਾੜੀ ਡੰਗ ਸਾਡੀ ਵਰਤੋਂ ਚ ਹੈ ਲੇਕਿਨ ਨਾਲ ਉਹ ਵੀ ਨੀ ਜਾਣਾ। ਕਾਰਜ ਸਾਡੇ ਤੀਨ ਹੱਥ, ਘਣੀ ਤਾਂ ਪੌਣੇ ਚਾਰ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਇਹ ਮਾਇਆ, ਮਾਇਆ ਦਾ ਅਰਥ ਕੀ ਹੈ? ਆਪਾਂ ਆਮ ਕਰਕੇ ਪੈਸਿਆਂ ਨੂੰ ਮਾਇਆ ਕਹਿੰਦੇ ਹਾਂ, ਆਪਾਂ ਰੋਜ਼ ਪਾਠ ਕਰਦੇ ਹਾਂ, ਧਿਆਨ ਦਿਆ ਜੇ ਮਾਇਆ ਕੀ ਹੈ। ਵਿਦਵਾਨ ਲੋਕਾਂ ਨੇ ਤਾਂ ਇਹਦੇ ਨੌ ਕਿਸਮਾਂ ਲਿਖ ਦਿੱਤੀਆਂ ਨੂੰ, ਕਹਿੰਦੀ ਅਨਰ ਬਚਨੀ, ਜਿਹਦੇ ਤੇ ਕੋਈ ਕਾਨੂੰਨ ਲੱਗੇ ਨਾ। ਸੱਤ ਹੈ ਅਸੱਤ ਹੈ, ਨਾ ਉਭੇ ਹੈ ਨਾ ਸਵੈਵੀ ਹੈ ਨਾ ਅਪੈਵੀ ਹੈ, ਨਾ ਉਭੇ ਹੈ ਨਾ ਭਿੰਨ ਹੈ ਨਾ ਅਭਿੰਨ ਹੈ ਨਾ ਉਭੇ ਹੈ। ਇਹ ਵਿਦਵਾਨ ਲੋਕਾਂ ਦੇ ਬਣਾਇਆ ਇੱਕ ਨਿਯਮ ਹੈ। ਕਹਿੰਦੇ ਵੀ ਜੇ ਇਹਨੂੰ ਆਖੀਏ ਵੀ ਇਹ ਮਾਇਆ ਸੱਤ ਨੇ ਤੇ ਆਪਾਂ ਵੇਖ ਰਹੇ ਹਾਂ, ਤੇ ਕਹਿੰਦੇ ਜੇ ਵੇਖ ਰਹੇ ਤੇ ਇਹਨੇ ਨਹੀਂ ਰਹਿਣਾ, ਨਾ ਇਹ ਸਾਡੇ ਵਿੱਚ ਹੈ ਤੇ ਨਾ ਸਾਡੇ ਤੋਂ ਬਾਹਰ ਹੈ। ਹੁਣ ਸਰੀਰ ਕਰਕੇ ਆਪਾਂ ਮਾਇਆ ਭੋਗਦੇ ਪਰ ਸਰੀਰ ਨਾਲ ਇਹ ਵੀ ਨਹੀਂ ਰਹਿਣੀ। ਸਭ ਤੋਂ ਸੁੰਦਰ ਤੇ ਸੰਕੇਪ ਵਿਆਪਿਆ ਗੁਰੂ ਪਾਤਸ਼ਾਹ ਨੇ ਕੀਤੀ ਹੈ। ਕਹਿੰਦੇ ਇਹ ਮਾਇਆ, ਮਾਇਆ ਦੀ ਵਿਆਖਿਆ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਬੁਝੈ ਪਾਉ ਦੂਜਾ ਲਾਇਆ। ਬੜੀ ਸਾਦੀ ਦੀ ਸਪਸ਼ਟ ਵਿਆਖਿਆ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਬੁਝੈ ਪਾਉ ਦੂਜਾ ਲਾਇਆ। ਜਿਹੜੇ ਕੰਮ ਕਰਕੇ ਸਾਨੂੰ ਵਾਹਿਗੁਰੂ ਭੁੱਲ ਜੇ, ਭਾਵੇਂ ਕੋਈ ਵੀ ਉਹ ਮਾਇਆ ਹੈ, ਕੋਈ ਵੀ ਕੰਮ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਮਾਇਆ ਜਿਹੜੀ ਹੈ, ਮਕਾਨ ਹੈ, ਇਹ ਸਾਰੇ ਦੇ ਸਾਰੇ ਛੱਡ ਕੇ ਤੁਰ ਗਿਆ।
ਨਿੰਦਾ ਕਰ ਕਰ ਬਹੁਤ ਵਿਗੂਤਾ,
ਇਹ ਕਹਿੰਦੇ ਨਿੰਦਿਆ ਕਰ ਕਰਕੇ ਨੇ ਆਪਣੇ ਆਪ ਨੂੰ ਖਰਾਬ ਕਰ ਲਿਆ। ਤੇ ਗੁਰਮੁਖ ਮੇਰੇ ਜਿੰਨਾ ਕੁ ਮੈਂ ਹੁਣ ਤੱਕ ਸਮਝਿਆ ਨਾ, ਸਭ ਤੋਂ ਜਿਹੜੀ ਸਵਾਦੀ ਚੀਜ਼ ਉਹ ਨਿੰਦਿਆ ਹੈ, ਸਭ ਤੋਂ ਸਵਾਦੀ ਮੇਰੇ ਆਪਣੇ ਅਨੁਭਵ ਦੇ ਮੁਤਾਬਕ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਕਿਸੇ ਦੀ ਕੋਈ ਨਿੰਦਿਆ ਕਰਦਾ ਵਾ ਨਾ, ਸਾਡੇ ਚ ਔਗਣ ਕੀ ਹੈ? ਅਸੀਂ ਆਪਣੀ ਵਡਿਆਈ ਸੁਣ ਕੇ ਰਾਜੀ, ਦੂਜੇ ਦੀ ਨਿੰਦਿਆ ਸੁਣ ਕੇ ਰਾਜੀ, ਜਦ ਸਾਡੇ ਪੱਲੇ ਕੱਖ ਨਹੀਂ, ਅਸੀਂ ਆਪਣੇ ਬਾਰੇ ਨੀ ਜਾਣਦੇ ਤੇ ਸਾਨੂੰ ਕਿਵੇਂ ਆਖੀ ਜੇ ਤੁਸੀਂ ਨਾ ਮਹਾਂਪੁਰਸ਼ ਤੁਹਾਡੇ ਦਰਸ਼ਨ ਕੀ ਦਿਆਂਗੇ, ਅਸੀਂ ਫੁੱਲ ਫੁੱਲ ਬਹਿੰਦੇ ਹੈ ਕੋਰਾ ਝੂਠ। ਲੇਕਿਨ ਕਿਸੇ ਦੀ ਕੋਈ ਨਿੰਦਿਆ ਕਰੇ ਨਾ ਤੇ ਬੜੀ ਚੰਗੀ ਲੱਗਦੀ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਨੂੰ ਨਿੰਦਿਆ ਤੋਂ ਇੰਨਾ ਸੁਚੇਤ ਕੀਤਾ, ਇੰਨਾ ਤਾੜਿਆ, ਪਰ ਵੱਖਰੀ ਗੱਲ ਆਪਾਂ ਸਮਝਦੇ ਨਹੀਂ। ਹਜ਼ੂਰ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਕੋਰ ਪਵਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ। ਜਿਹੜੇ ਮਨਮੁਖ ਲੋਕ ਨੇ ਇਹ ਕਰਨ ਨੂੰ ਅੜਦੇ ਤੇ ਆਪਣਾ ਮੂੰਹ ਕਾਲਾ ਕਰਦੇ, ਮੂੰਹ ਕਾਲਾ। ਇਹਦੇ ਨਾਲ ਇੱਕ ਹੋਰ ਪੰਕਤੀ ਹੈ ਸਲੋਕ 12 ਤੇ ਵਧੀਕ ਵਿੱਚ, ਜਿਵੇਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਤੇ ਡਾਕਟਰ ਵੀ ਸਾਡਾ ਇਲਾਜ ਕਰਦੇ ਨੇ, ਤੇ ਕਈ ਵਾਰ ਸੁਣਨ ਵਿੱਚ ਆਉਂਦਾ ਵੀ ਡਾਕਟਰ ਕਹਿੰਦਾ ਵੀ ਜੇ ਪਹਿਲਾਂ ਆ ਜਾਂਦੇ ਤੇ ਇਹਨੇ ਠੀਕ ਹੋ ਜਾਣਾ ਸੀ। ਹੁਣ ਇਹ ਜਿਹੜੀ ਕੈਂਸਰ ਦਾ ਰੋਗ, ਇਹਦੀ ਅਖੀਰਲੀ ਸਟੇਜ ਹੈ, ਤੀਜੀ, ਤੇ ਸਾਡੇ ਵੱਸ ਦੀ ਬਾਤ ਨਹੀਂ, ਤੀਜੀ ਸਟੇਜ ਤੇ ਲੱਗ ਗਿਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਲਿਖਿਆ ਹੈ, ਸਾਰੀਆਂ ਚੀਜ਼ਾਂ ਦੀ ਦਵਾਈ ਪਰ ਨਿੰਦਿਆ ਦੀ ਦਵਾਈ ਅਜੇ ਨਹੀਂ ਜੀ ਬਣੀ। ਪੰਕਤੀ ਮੈਂ ਪੜਾਂ, ਔਖਦ ਸਭੇ ਕੀਤੀਆਂ ਨਿੰਦਕਾ ਦਾਰੂ ਨਾ ਹੈ, ਸਾਰੀਆਂ ਦਵਾਈਆਂ ਬਣ ਗਈਆਂ ਪਰ ਨਿੰਦਿਆ ਦੀ ਦਵਾਈ ਨਹੀਂ ਜੀ ਬਣਦੀ। ਤੇ ਇੱਕ ਮੁਸਲਮਾਨ ਕਵੀ ਹੋਇਆ, ਉਹਨੇ ਲਿਖਿਆ ਹੈ, ਚੁਗਲ ਖੋਰ ਨਾ ਚੁਗਲੀਓ ਮੂਲ ਟਲਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਚਿੱਟੇ ਕੱਪੜੇ ਨੂੰ ਕਿੰਨਾ ਲਾਓ ਸਾਬਣ, ਦਾਗ ਪੈਂਦਿਆਂ ਪੈਂਦਿਆਂ ਪੈ ਜਾਂਦੇ, ਸ਼ਰਪ ਦੋ ਗੁਲਾਮੀ ਦੇ ਬੁਰੇ ਹੁੰਦੇ, ਲੋਕ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਇਸ ਨਿੰਦਿਆ ਦੇ ਬਾਰੇ ਮੈਂ ਤੁਹਾਡੇ ਨਾਲ ਦ੍ਰਿਸ਼ਟਾਂਤ ਸਾਂਝਾ ਕਰਾਂ। ਇੱਕ ਸ਼ਬਦ ਆਪਾਂ ਸਾਰਿਆਂ ਨੂੰ ਆਉਂਦਾ ਹੈ, ਨਾਨਕ ਦੁਖੀਆ ਸਭ ਸੰਸਾਰ, ਆਪਾਂ ਨੂੰ ਪੰਕਤੀ ਆਉਂਦੀ ਹੈ। ਇਹਦੇ ਚ ਮਹਾਰਾਜ ਨੇ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਔਰ ਉਹ ਇਹ ਸ਼ਬਦ ਜਿਹੜਾ ਪਾਕਿਸਤਾਨ ਚ ਮਿੰਟ ਗੁਮਰੀ ਜ਼ਿਲ੍ਹਾ ਨਾ, ਉੱਥੇ ਸੱਤ ਘਰਾਂ ਪਿੰਡ ਉਸ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ। ਜਿੰਨੀ ਬਾਣੀ ਹੈ ਨਾ, ਇਹ ਨਹੀਂ ਵੀ ਗੁਰੂ ਪਾਤਸ਼ਾਹ ਵਿਹਲੇ ਲਿਖਾਈ ਗਏ ਤਾਂ ਲਿਖੀ ਗਏ, ਇਹਦਾ ਪਿੱਛੇ ਪਿਛੋਕੜ ਕੋਈ ਬੈਕਗਰਾਉਂਡ ਹੈ ਵੀ ਸ਼ਬਦ ਕਿਹਦੇ ਪ੍ਰਥਾਏ ਚ ਆ ਰਿਹਾ ਤੇ ਕਿਉਂ ਉਚਾਰਿਆ। ਉੱਥੇ ਇੱਕ ਸੇਠ ਸੀ ਬੜਾ ਅਮੀਰ, ਤੇ ਸਾਹਮਣੇ ਇੱਕ ਵੱਡਾ ਦਰਖਤ ਹੈ, ਭਾਈ ਮਰਦਾਨਾ ਜੀ ਬੈਠੇ ਤੇ ਸੇਠ ਵੱਲ ਵੇਖ ਕੇ ਕਹਿਣ ਲੱਗੇ, ਮਹਾਰਾਜ ਇਹਨੇ ਕੋਈ ਪੁੰਨ ਕੀਤੇ, ਮੌਜਾਂ ਕਰਦਾ ਜੇ ਮੌਜਾਂ। ਹਰੇ ਉਹਨੂੰ ਕਹਿੰਦੇ ਮਰਦਾਨਿਆਂ ਰੱਬ ਰੱਬ ਕਰ ਆਪਾਂ ਕੀ ਲੈਣਾ। ਕਹਿੰਦੇ ਜੀ ਮੈਂ ਵੈਸੇ ਗੱਲ ਕੀਤੀ ਹੈ। ਕਹਿਣ ਲੱਗੇ ਪੁੱਛਿਆ, ਜਿੰਨਾ ਇਹ ਦੁਖੀ ਇਹਨਾਂ ਦੁਨੀਆਂ ਦਾ ਕੋਈ ਬੰਦਾ ਦੁਖੀ ਨਹੀਂ। ਇਹ ਸ਼ਬਦ ਦੀ ਭੂਮਿਕਾ ਜੀ, ਸੱਤ ਕਰਾ ਪਿੰਡ ਜ਼ਿਲ੍ਹਾ ਮਿੰਟ ਗੁਮਰੀ, ਜਿਹਦੇ ਚ ਆਪਾਂ ਪੜ੍ਹਦੇ ਹਾਂ ਵੱਖ ਵੱਖ ਪ੍ਰਕਰਨ। ਸੀਤਾ ਲਕਸ਼ਮਣ ਵਿਛੜ ਗਿਆ, ਇਹ ਵੀ ਪੜ੍ਹਦੇ ਉਹ ਚਾਹੁੰਦਾ। ਰੋਵੇ ਰਾਮ ਨੂੰ ਕਾਲਾ ਪਾਇਆ, ਸੀਤਾ ਲਕਸ਼ਮਣ ਵਿਛੜ ਗਿਆ, ਰੋਵੇ ਐਜ ਭਿਖਿਆ ਖਾਏ। ਜਿਹੜੀ ਮੈਂ ਪੰਕਤੀ ਪੜ੍ਹੀ ਨਾ, ਗੱਲ ਨਿੰਦਿਆ ਦੀ ਕਰਨ ਲੱਗੇ ਹਾਂ, ਰੋਵੇ ਐਜ ਭਿਖਿਆ ਪਾਏ, ਐਸੀ ਦਰਗੇ ਮਿਲੇ ਸਜਾਏ, ਇਹਦੀ ਵਿਆਖਿਆ ਇਹ ਇਸ ਪੰਕਤੀ ਨਾਲ ਜੁੜਦੀ ਹੈ। ਸ੍ਰੀ ਰਾਮ ਚੰਦਰ ਮਹਾਰਾਜ, ਇਹਨਾਂ ਦੇ ਪਿਤਾ ਦਾ ਨਾਮ ਸੀ ਬਾਬਾ ਦਸ਼ਰਥ। ਦਸ਼ਰਥ ਦੇ ਪਿਤਾ ਦਾ ਨਾਮ ਸੀ ਰਾਜਾ ਅੱਜ, ਤੇ ਅੱਜ ਦੇ ਪਿਤਾ ਦਾ ਨਾਮ ਹੈ ਰਗ, ਜਿਹਦੇ ਤੋਂ ਇਹ ਸਾਡੇ ਭਰਾ ਪੜਦੇ, ਰਘੂ ਕੁਲ ਰੀਤ ਸਦਾ ਚਲੀ ਆਈ। ਇਹ ਪੰਕਤੀ ਪੜਦੇ ਇਹਦਾ ਪਿਛੋਕੜ ਹੈ ਵੀ ਰਾਮ ਚੰਦਰ ਦੇ ਪੜਦਾਦੇ ਦਾ ਨਾਮ ਰਘੂ ਸੀ, ਦਾਦੇ ਦਾ ਨਾਮ ਅੱਜ ਸੀ, ਬਾਪ ਦਾ ਨਾਮ ਦਸ਼ਰਥ ਸੀ। ਇਹ ਰਾਜਾ ਅੱਜ ਦਾਨੀ ਬੜਾ ਸੀ, ਕਈ ਵਾਰ ਨਿੱਕੀ ਜੀ ਗਲਤੀ ਬਹੁਤ ਨੁਕਸਾਨ ਕਰਦੀ। ਇਹਨੇ ਆਪਣਾ ਨਿਯਮ ਬਣਾਇਆ ਸੀ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਦਾਨ ਕਰਨਾ, ਲੋੜਵੰਦ ਲੋਕਾਂ ਨੇ ਆਉਣਾ ਤੇ ਉਹਨਾਂ ਗਰੀਬਾਂ ਨੇ ਲੈ ਕੇ ਚਲੇ ਜਾਣਾ, ਭਾਣਾ ਵਰਤਿਆ। ਰਾਜਾ ਅੱਜ ਦਾਨ ਕਰ ਰਿਹਾ ਤੇ ਇੱਕ ਬੇਪਰਵਾਹ ਫਕੀਰ ਆਇਆ, ਸੰਤ ਆਇਆ, ਉਹਨੇ ਆਖਿਆ ਰਾਜਨ ਪਹਿਨਣ ਲਈ ਧੋਤੀ ਚਾਹੀਦੀ ਹੈ। ਤੇ ਰਾਜਾ ਅੱਜ ਕਹਿਣ ਲੱਗਾ, ਮਹਾਂਪੁਰਸ਼ੋ ਤੁਸੀਂ ਲੇਟ ਹੋ ਗਏ ਹੋ, ਪਹਿਲਾਂ ਆ ਜਾਂਦੇ ਦੇ ਦਿੰਦਾ, ਹੁਣ ਥੋੜਾ ਜਿਹਾ ਬੇਨਤੀ ਹੈ ਵੀ ਤੁਸੀਂ ਜੇਰਾ ਕਰੋ, ਕੱਲ ਨੂੰ ਤੁਹਾਨੂੰ ਦੇ ਦਿਆਂਗੇ, ਟਾਈਮ ਨਾਲ ਆ ਜਾਇਆ ਜੇ। ਉਹ ਮਹਾਤਮਾ ਕੁਝ ਬੇਪਰਵਾਹ ਸੁਭਾਅ ਦਾ ਸੀ, ਕਹਿਣ ਲੱਗਾ ਮੈਂ ਤੇਰੇ ਪਿਓ ਦਾ ਨੌਕਰ ਹਾਂ, ਆਇਆ ਲੈਣ ਲਈ ਤੇ ਆਕੜ ਫੇਰ ਪੂਰੀ। ਕਹਿਣ ਲੱਗਾ ਮੈਂ ਘੜੀ ਮੁੜੀ ਨੀ ਆਉਣਾ, ਜੋ ਕੁਝ ਹੈਗਾ ਦੇ ਦੇ। ਤੇ ਹੁਣ ਗੁਰਮੁਖੋ ਗਲਤੀ ਕੋਈ ਨੀ, ਤੇ ਬੰਦਾ ਗੁੱਸਾ ਥਾ ਹੀ ਜਾਂਦਾ ਨਾ। ਕਹਿਣ ਲੱਗਾ ਬਾਬਾ ਫਿਰ ਮੈਂ ਘੋੜਿਆਂ ਦੇ ਤਬੇਲੇ ਚ ਖਲੋਤਾ, ਲਿਦ ਲੈ ਜਾ, ਗਰਮ ਨੂੰ ਗਰਮ ਮਿਲ ਗਿਆ, ਉਹ ਵੀ ਗਰਮ ਤੇ ਉਹ ਵੀ ਗਰਮ। ਕਹਿੰਦਾ ਲੇਦੀ ਦੇ ਦੇ, ਇਹ ਜੀ ਬੇਨਤੀ ਕਰਨ ਟਾਈਮ ਪਾਸ ਨੀ, ਜੇ ਤੁਸੀਂ ਇਹ ਸਾਰੀ ਪੜ੍ਹ ਲੈਣਾ ਸ਼ਬਦ। ਉੱਥੇ ਲਿਖਿਆ ਵੀ ਰਾਜੇ ਅੱਜ ਨੇ ਝੋਲੀ ਦੇ ਵਿੱਚ ਲਿਦ ਪਾ ਦਿੱਤੀ, ਤੇ ਸੰਤ ਨੇ ਆਖਿਆ ਮਹਾਰਾਜ ਜਿਹੜਾ ਇਹਨੇ ਦਾਨ ਦਿੱਤਾ ਇਹ ਵੱਧ ਜਾ ਬਰਕਤ ਪੈ ਜਾ ਬਰਕਤ। ਇਹਦੇ ਨਾਲ ਮੈਂ ਇੱਕ ਹੋਰ ਸਾਖੀ ਫਿੱਟ ਕਰਨ ਲੱਗਾ ਹੈ ਗੁਰੂ ਘਰ ਦੀ ਵਡਿਆਈ ਦੀ, ਹੈ ਦਿਨ ਬਿਲਕੁਲ ਢੁਕਵੀਂ, ਗੁਰਮਤ ਕਿਵੇਂ ਮਾਨ ਹੈ। ਤੁਸੀਂ ਪਟਨਾ ਸਾਹਿਬ ਨੂੰ ਜਾਂਦੇ ਹੋ, ਉੱਥੇ ਇੱਕ ਨਗਰ ਆਉਂਦਾ ਸਸਰਾਮ ਜਿੱਥੇ ਸ਼ੇਰ ਸ਼ਾਹ ਸੂਰੀ ਦਾ ਜਨਮ ਹੋਇਆ। ਅਸੀਂ ਆਪਣੇ ਨੂੰ ਧਾਰਮਿਕ ਹੋਣੇ ਨਾ, ਤੇ ਸਾਡਾ ਜੀਵਨ ਕਿਹੋ ਜਿਹਾ ਹੈ, ਇਹ ਨਹੀਂ ਵੀ ਕੋਟ ਪਾ ਲਿਆ ਤੇ ਪੱਗ ਠੋਕ ਕੇ ਬੰਨੀ ਤੇ ਅਸੀਂ ਧਾਰਮਿਕ ਬਣ ਗਏ, ਜੀਵਨ ਦਾ ਨਾਮ ਧਾਰਮਿਕ ਹੈ। ਉੱਥੇ ਇੱਕ ਗੁਰੂ ਘਰ ਦਾ ਪ੍ਰਚਾਰਕ ਸੀ ਤੇ ਕਾਰ ਸੇਵਾ ਇਕੱਠੀ ਕਰਦਾ, ਉਹਦਾ ਨਾਮ ਲਿਖਿਆ ਚਾਚਾ ਫੱਗੂ, ਫੱਗੂ ਦਾ ਨਾਂ ਸੀ ਤੇ ਉਹਦੀ ਆਲਸੀ ਸਾਰੇ ਨੂੰ ਚਾਚਾ ਚਾਚਾ ਕਹਿੰਦੇ ਸਨ। ਉਹ ਕਾਰ ਸੇਵਾ ਇਕੱਠੀ ਕਰਨ ਜਾਇਆ ਕਰੇ, ਇੱਕ ਬੀਬੀ ਨੂੰ ਉਹਨੇ ਕਹਿਣਾ ਵੀ ਧੀਏ ਰਾਣੀ ਕਿਤੇ ਤੂੰ ਵੀ ਚੁੜਕੀ ਆਟਾ ਪਾ ਦੇ, ਕਿਤੇ ਤੂੰ ਵੀ ਪਾਈਆ ਦਾਣੇ ਦੇ ਦੇ। ਤੇ ਗਰੀਬ ਬੰਦੇ ਨੂੰ ਗੁੱਸਾ ਬੜਾ ਆਉਂਦਾ ਹੈ। ਇੱਕ ਦਿਨ ਦੀ ਗੱਲ ਹੈ ਵੀ ਉਹ ਕਹਿਣ ਲੱਗਾ ਵੀ ਬੀਬੀ ਤੂੰ ਟਾਲਾ ਬੜਾ ਕਰਦੀ, ਅੱਜ ਲੈ ਕੇ ਜਾਣਾ। ਕਹਿਣ ਲੱਗੀ ਬਾਬਾ ਹੁਣ ਮੇਰੇ ਜਖਮਾਂ ਤੇ ਲੂਣ ਪਾਇਆ ਹੈ, ਸੱਤ ਜਾਣੀ ਅਸੀਂ ਸਾਰੇ ਜੀਆਂ ਰਾਤ ਰੱਜ ਕੇ ਰੋਟੀ ਨਹੀਂ ਖਾਧੀ, ਤੂੰ ਕਹਿੰਦਾ ਮੈਂ ਤੈਨੂੰ ਦੇਵਾਂ, ਦੇਵਾਂ ਕਿੱਥੋਂ? ਕਹਿਣ ਲੱਗਾ ਲੈ ਕੇ ਜਾਣਾ। ਕਹਿਣ ਲੱਗੀ ਬਾਬਾ ਫਿਰ ਮੇਰੇ ਕੋਲ ਕੂੜਾ ਹੈ, ਸਾਖੀ ਨੂੰ ਚਿੱਥਣਾ ਜਿਹੜਾ ਬਰੀਕੀ ਨਾਲ, ਉਹਨੇ ਕਹਿੰਦੇ ਇਹ ਕੂੜਾ ਝੋਲੀ ਚ ਪਵਾ ਰਿਹਾ ਤੇ ਉਹਨੇ ਬਦਵਾ ਨੀ ਦਿੱਤੀ, ਅਸੀਂ ਤਾਂ ਬਦਵਾਵਾਂ ਦੇ ਨੇ ਦਿੱਤਾ ਕੱਖ ਨਹੀਂ, ਉਹਨੇ ਬਦਵਾ ਨੀ ਦਿੱਤੀ, ਜਾ ਕੇ ਝੋਲੀ ਨੂੰ ਫਰੋੜਿਆ ਤੇ ਉਹਦੇ ਵਿੱਚ ਇੱਕ ਨਿੱਕੀ ਜੀ ਉਹਨੂੰ ਬੇਰੀ ਦੀ ਗਿੜਕ ਮਿਲੀ। ਇਹ ਮੈਂ ਵਾਰ ਵਾਰ ਰਿਪੀਟ ਕਰਨਾ ਵੀ ਇਹ ਨਾਵਲ ਤੇ ਟਾਈਮ ਪਾਸ ਲਈ ਮੈਂ ਕਹਾਣੀ ਨੀ ਜੋੜੀ, ਤੁਸੀਂ ਕਿਤੇ ਪਟਨਾ ਸਾਹਿਬ ਨੂੰ ਜਾਓ ਤੇ ਗੁਰਦੁਆਰੇ ਦਾ ਨਾਂ ਜੀ ਚਾਚੇ ਫੱਗੂ ਦੀ ਬੇਲੀ, ਉਹ ਬੇਰੀ ਅੱਜ ਵੀ ਜਾ ਕੇ ਉਹਦੀ ਤਸਦੀਕ ਕਰ ਲੈਣਾ। ਉਹਨੇ ਕੂੜੇ ਵਿੱਚ ਹੱਥ ਪਾਇਆ ਤੇ ਬੇਰੀ ਦੀ ਗਿੜਕ ਮਿਲੀ, ਬੀਬੀ ਆਪਣੇ ਘਰ ਤੇ ਚਾਚਾ ਫੱਗੂ ਆਪਣੀ ਬੇਲੀ ਚ, ਕਹਿਣ ਲੱਗਾ ਧੀਏ ਹੈ ਤਾਂ ਤੂੰ ਭਾਵੇਂ ਗਰੀਬ ਪਰ ਹੈ ਭਾਗਾਂ ਵਾਲੀ। ਉੱਠਿਆ ਉਹਨੇ ਰੰਬੀ ਦੇ ਨਾਲ ਉਹ ਬੇਰੀ ਦੀ ਗਿੜਕ ਨੂੰ ਥਾਂ ਖੋਦ ਕੇ ਤੇ ਬੀਜਿਆ ਤੇ ਨਾਲ ਅਰਦਾਸ ਕੀਤੀ, ਸੱਚੇ ਪਾਤਸ਼ਾਹ ਐਸ ਵੇਲੇ ਦਾ ਬੀਜਿਆ ਹਰਾ ਹੋ ਜਾਏ, ਇੱਕ ਆਪਾਂ ਅਰਦਾਸ ਹੁਣ ਕਰਨੀ ਹੈ, ਰੋਜ਼ ਕਰਦੇ ਹਾਂ ਤੇ ਆਪਾਂ ਪੜ੍ਹਦੇ ਹਾਂ ਤੇਗ ਬਹਾਦਰ ਸਿਮਰੀਏ ਕਰ ਨੌਨ ਦੇ ਆਵੇ ਧਾਏ, ਨੌਨਤਾ ਭਾਵੇ ਪਦਾਰਥਾਂ ਦੀ ਬਹੁਲਤਾ ਕੋ ਕਮੀ ਆਉਂਦੀ ਨਹੀਂ, ਤੇਗ ਬਹਾਦਰ ਸਿਮਰੀਏ ਕਰ ਨੌਨ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਜਦੋਂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਪਟਨਾ ਸਾਹਿਬ ਨੂੰ ਗਏ ਨੇ ਨਾ 1665 ਵਿੱਚ, ਉਹਦੇ ਘਰ ਗਏ, ਹਵੇਲੀ ਬੜੀ ਖੁੱਲੀ ਸੀ, ਉਸ ਗੁਰੂ ਕੇ ਲਾਲ ਨੇ ਪਾਈਆ ਪਾਈਆ ਸਤਿਗੁਰੂ ਪਾਤਸ਼ਾਹ ਨੂੰ ਭੇਟ ਕਰਦੇ, ਪਾਤਸ਼ਾਹ ਇਹਨੇ ਆਹ ਦਿੱਤਾ, ਬੀਬੀ ਨੇ ਆਹ ਦਿੱਤਾ, ਵੀਰ ਨੇ ਆਹ ਦਿੱਤਾ, ਤੇ ਆਪਾਂ ਤਾਂ ਉੱਚੀ ਬੋਲ ਬੋਲ ਕੇ ਕਹਿੰਦੇ ਨੇ ਵੀ ਫਲਾਣੇ ਬੰਦੇ ਨੇ ਇੰਨੇ ਰੁਪਈਏ ਦਿੱਤੇ ਤੇ ਚਿਕਾਰਾ ਛੱਡੋ। ਗੁਰਮੁਖੋ ਬਿਨਾਂ ਬੋਲਣ ਤੋਂ ਜਾਣਦਾ ਜੇ ਬਿਨਾਂ ਬੋਲਣ ਤੋਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਫੱਗੋ ਕਦੀ ਤੇਰੀ ਸ਼ਿਕਾਇਤ ਨਹੀਂ ਆਈ ਪਰ ਐਤਕੀ ਤੋਂ ਭੁੱਲ ਗਿਆ। ਕਹਿਣ ਲੱਗਾ ਹਾਂ ਹੀ ਭੁੱਲਣ ਹਾਰ ਕਰਦੇ ਕਿਰਪਾ। ਕਹਿਣ ਲੱਗੇ ਥੋੜਾ ਜਿਹਾ ਚੇਤੇ ਕਰ, ਤੈਨੂੰ ਕਿਸੇ ਬੀਬੀ ਨੇ ਕੂੜਾ ਝੋਲੀ ਚ ਪਾਇਆ ਸੀ। ਕਹਿਣ ਲੱਗਾ ਜੀ ਚੇਤੇ ਆ ਗਿਆ। ਤੇ ਕਹਿੰਦੇ ਗੁਰਮੁਖਾ ਜਿੱਥੇ ਉਹ ਗਿੜਕ ਬੀਜੀ ਮੈਨੂੰ ਉੱਥੇ ਲੈ ਕੇ ਚੱਲ। ਮੇਰੇ ਪਾਤਸ਼ਾਹ ਆਸਣ ਤੋਂ ਨੰਗੇ ਚਰਨੀ ਉੱਠੇ, ਗੁਰੂ ਤੇਗ ਬਹਾਦਰ ਪਾਤਸ਼ਾਹ ਡੇਰਿਆਂ ਤੇ ਜਾਣ ਵਾਲਿਓ, ਬੰਦਿਆਂ ਨੂੰ ਜਾ ਕੇ ਮੱਥਾ ਟੇਕਣ ਵਾਲਿਓ, ਧਿਆਨ ਕਰੋ ਮੇਰਾ ਗੁਰੂ ਕਿੰਨਾ ਸਮਰੱਥ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਆਸਣ ਤੋਂ ਨੰਗੇ ਪੈਰੀ ਉੱਠ ਕੇ ਚੜ ਕੇ ਗਏ, ਉਸ ਬੇਰੀ ਦਾ ਪੱਤਾ ਤੋੜਿਆ ਤੇ ਆਖਿਆ ਧੀਏ ਰਾਣੀਏ ਤੇਰਾ ਲੋਕ ਸਫਲਾ, ਤੇਰਾ ਪ੍ਰਲੋਕ ਸਫਲਾ। ਇਹ ਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜਾ ਬੇੜੀ ਦੀ ਗਿੜਕ ਦੇ ਉੱਪਰ ਵੀ ਕਹਿੰਦਾ ਤੇਰਾ ਲੋਕ ਸਫਲਾ ਪ੍ਰਲੋਕ ਸਫਲਾ। ਉਹ ਰਾਜੇ ਅੱਜ ਨੇ ਲਿਧ ਝੋਲੀ ਚ ਪਾ ਦਿੱਤੀ। ਮਹਾਤਮਾ ਨੇ ਅਰਦਾਸ ਕੀਤੀ ਤੇ ਕੁਝ ਸਮੇਂ ਤੋਂ ਬਾਅਦ ਕਿਤੇ ਲਿਖਿਆ ਵੀ ਉਹ ਸੈਰ ਕਰਨ ਗਿਆ, ਕਿਤੇ ਲਿਖਿਆ ਸ਼ਿਕਾਰ ਕਰਨ ਗਿਆ, ਟਿੱਬੇ ਬਣੇ ਪਏ ਨੇ ਲਿਧ ਦੇ ਤੇ ਘੋੜਾ ਕੋਈ ਵੀ ਨਹੀਂ। ਕਹਿਣ ਲੱਗਾ ਬਾਬਾ ਜੀ ਇਹ ਲਿਧ ਬੜੀ ਹੈ। ਕਹਿਣ ਲੱਗੇ ਰਾਜ ਨੇ ਇਹ ਤੇਰਾ ਮਾਲ, ਸਾਰੇ ਗੱਫੇ ਤੈਨੂੰ ਛਕਣੇ ਪੈਣਗੇ, ਤੈਨੂੰ ਗੱਫੇ। ਕਹਿੰਦਾ ਜੀ ਮੈਂ ਸਮਝਿਆ ਨੀ, ਕੁਰਾਨ ਤੁਸੀਂ ਪੜ੍ਹੋ। ਮੈਂ ਕੁਰਾਨ ਪੜ੍ਹਿਆ ਬੜੇ ਧਿਆਨ ਨਾਲ, ਉੱਥੇ ਲਿਖਿਆ ਦਹਿ ਦੁਨੀਆ 70 ਆਖਰ ਕੁਰਾਨ, ਜਿਹੜਾ ਤੂੰ ਦਾਨ ਕਰੇਗਾ ਜੇ ਇੱਥੇ ਮੰਗੇਗਾ 10 ਗੁਣਾ ਮਿਲੇਗਾ, ਤੇ ਜੇ ਨਾ ਮੰਗੇਗਾ ਤੈਨੂੰ ਪ੍ਰਲੋਕ ਵਿੱਚ 70 ਗੁਣਾ ਮਿਲੇਗਾ। ਕੁਰਾਨ ਦੀ ਇਹ ਇਸਲਾਮ ਧਰਮ ਦਾ ਫਲਸਫਾ ਹੈ, ਨਾ ਮੰਗੇਗਾ ਤੈਨੂੰ ਅਗਲੇ ਲੋਕ 70 ਮਿਲਣਗੇ, ਜੇ ਮੰਗ ਲਏਗਾ ਤੇ ਇੱਥੇ ਤੈਨੂੰ 10 ਮਿਲਣਗੇ। ਤੇ ਉਹ ਮਹਾਤਮਾ ਕਹਿਣ ਲੱਗੇ ਤੂੰ ਦਾਨ ਕੀਤਾ ਤੈਨੂੰ ਲਿਧ ਖਾਣੀ ਪੈਣੀ ਹੈ। ਕਹਿ ਪੈਰਾਂ ਥੱਲੇ ਮਿੱਟੀ ਨਿਕਲ ਗਈ। ਤੇ ਕਹਿਣ ਲੱਗਾ ਬਾਬਾ ਜੀ ਫਿਰ ਇਹਦਾ ਕੋਹਲ ਹੈ। ਕਹਿਣ ਲੱਗਾ ਪਾਰਟਨਰਸ਼ਿਪ ਬਣਾ ਲਾ, ਪਾਰਟਨਰਸ਼ਿਪ ਹਿੱਸੇਦਾਰ ਬਣਾ, ਜਿਹਨੂੰ ਆਪਾਂ ਕਹਿੰਦੇ ਕੰਪਨੀ ਬਣਾਈ, ਅੱਜ ਕੱਲ ਚੱਲਦਾ ਪਾਰਟਨਰਸ਼ਿਪ ਹਿੱਸੇਦਾਰ। ਕਹਿੰਦਾ ਮੈਂ ਸਮਝਿਆ ਨੀ, ਕਹਿੰਦੇ ਲੋਕਾਂ ਕੋਲੋਂ ਆਪਣੀ ਨਿਦਿਆ ਕਰਾ ਦੇ, ਬਾਕੀ ਦਾ ਹਿੱਸਾ ਉਹ ਖਾ ਲੈਣਗੇ। ਹੋਇਆ ਕਿ ਵੇਸਵਾ ਕੋਲ ਗਿਆ ਤੇ ਕਹਿਣ ਲੱਗਾ ਧੀਏ ਰਾਣੀਏ ਮੈਂ ਮੈੜੀ ਭਾਵਨਾ ਨਾਲ ਨਹੀਂ ਆਇਆ, ਮੈਂ ਤੈਨੂੰ ਧੀ ਸਮਝ ਕੇ ਆਇਆ ਤੇ ਮੇਰੀ ਮਦਦ ਕਰ। ਕਹਿੰਦੀ ਦੱਸੋ ਰਾਜਾ ਕਹਿਣ ਲੱਗਾ ਮੇਰੇ ਰਥ ਵਿਚ ਬਹਿ ਜਾ। ਰਥ ਚ ਬਹਿ ਗਿਆ ਤੇ ਜਾਣ ਬੁਝ ਕੇ ਜਿਵੇਂ ਸ਼ਰਾਬੀ ਹਰਕਤਾਂ ਕਰਦੇ ਕਰਨ ਲੱਗਾ ਤੇ ਲੋਕ ਹੀ ਕਹਿਣ ਲੱਗੇ ਧੌੜਾ ਚਾਟਾ ਇਹਦੀ ਅਕਲ ਮਾਰੀ ਕਿ ਕਿੱਡਾ ਬਸ਼ਰਮ ਹੈ। ਜਦੋਂ ਨੰਦ ਨਿੰਦਿਆ ਕੀਤੀ ਨਾ ਤੇ ਢੇਰੀਆਂ ਨਿੱਕੀਆਂ ਹੋ ਗਈਆਂ, ਰਿਹਾ ਕੱਖ ਨਾ ਪਰ ਨਿੱਕੀ ਜੀ ਢੇਰੀ ਅਜੇ ਵੀ। ਗਿਆ ਕਹਿਣ ਲੱਗਾ ਬਾਬਾ ਜੀ ਟਿੱਬੇ ਤਾਂ ਖਤਮ ਹੋ ਗਏ ਤੇ ਹੁਣ ਅੱਗੇ ਕਿਰਪਾ ਕਰੋ। ਕਹਿਣ ਲੱਗੇ ਰਾਜਾ ਬਾਕੀ ਦਾ ਮਾਲ ਤੁਹਾਡਾ ਬਣਿਆ ਸੀ ਉਹ ਤਾਂ ਲੋਕ ਹੀ ਲੈ ਗਏ, ਪਰ ਜਿਹੜਾ ਹੱਥੀ ਤੂੰ ਕੀਤਾ ਇਹ ਤੈਨੂੰ ਖਾਣੀ ਪੈਣੀ। ਗੁਰਮੁਖੋ ਉਹਨੇ ਲਿਦ ਝੋਲੀ ਚ ਪਵਾਈ ਤੇ ਜਿਹੜਾ ਰਸੋਈਆ ਸੀ ਉਹਨੂੰ ਕਹਿਣ ਲੱਗਾ ਵੀ ਮਿੱਤਰਾ ਇਹ ਡੱਬੇ ਚ ਪਾ ਕੇ ਰੱਖ ਲਾ, ਜਦੋਂ ਮੈਂ ਰੋਟੀ ਖਾਵਾਂ ਨਾ ਤੇ ਜਿਵੇਂ ਕਈ ਲੋਕ ਅਮੀਰ ਚੂਰਨ ਖਾਂਦੇ ਨੇ ਮੈਨੂੰ ਚੁੜਕੀ ਭਰ ਕੇ ਦੇ ਦਿਆ ਕਰ। ਔਰ ਜਦੋਂ ਉਹ ਲਿਦ ਖਾਂਦਾ ਨਾ ਤੇ ਰਾਜਾ ਅੱਜ ਰੋਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਲਿਖਿਆ ਰੋਵੇ ਐਜ ਸਪੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਨਿੰਦਿਆ ਨਾ ਇਹ ਕਰ ਕਰਕੇ ਖਰਾਬ ਹੋਈ ਜਾਂਦਾ ਹੈ।
ਗਰਭ ਜੋਨ ਮੈਂ ਕਿਰਤ ਪਿਆ,
ਔਰ ਇਹਨਾਂ ਕੰਮਾਂ ਕਰਕੇ ਇਹਦੀ ਕਰਤੂਤ ਕਰਕੇ ਇਹਨੂੰ ਮਾਂ ਦੇ ਗਰਭ ਚ ਆਉਣਾ ਪਏਗਾ।
ਪੁਰਬ ਕਮਾਣੇ ਛੋਟਾ ਨਾਹੀ,
ਜਿਹੜੇ ਭਾਈ ਪੁਰਬਲੇ ਕਰਮਨੇ ਦੇ ਸੰਸਕਾਰ ਨੇ ਇਹਨੂੰ ਛੱਡਦੇ ਨੀ। ਇਹਦੀ ਮਸਾਦੀ ਜੀ ਦਾਰ ਨੇ ਤੁਸੀਂ ਨੋਟ ਕਰਨਾ, ਆਪਾਂ ਸਾਰੇ ਸਮਾਜ ਬੰਦੇ ਹਾਂ, ਆਪਣੇ ਘਰਾਂ ਚ ਬੱਚੇ ਮਸੂਮ ਨੇ ਨਾ ਤੇ ਮਾਂ ਆਪਣੇ ਬੱਚੇ ਨੂੰ ਲੈ ਕੇ ਆਉਂਦੀ ਹੈ ਤੇ ਕਈ ਵਾਰ ਮਾਂ ਸਿਰ ਨੱਪੀ ਜਾਂਦੀ ਤੇ ਬੱਚਾ ਸਿਰ ਨਹੀਂ ਜਲਾਉਂਦਾ, ਇਹ ਸਾਦੀ ਜੀ ਗੱਲ ਹੈ। ਤੇ ਕਈ ਬੱਚੇ ਮਾਂ ਨੇ ਮੱਥਾ ਟੇਕਿਆ ਤੇ ਨਾਲ ਵੀ ਟੇਕ ਦਿੰਦਾ, ਬੱਚਾ ਮਸੂਮ ਹੈ ਸਮਝ ਨਹੀਂ, ਲੇਕਿਨ ਇੱਕ ਮੱਥਾ ਟੇਕਦਾ ਤੇ ਇੱਕ ਦਾ ਧੱਕ ਧੱਕ ਕੇ ਮਾਂ ਮੱਥਾ ਟੇਕਦੀ ਤੇ ਉਹ ਨਹੀਂ ਟੇਕਦਾ, ਦਾ ਪੁਰਬਲੇ ਕਰਮ ਨੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪੁਰਬ ਕਮਾਣੇ ਛੋਡੇ ਨਾਹੀ, ਜਿਹੜੇ ਪੁਰਬਲੇ ਕਰਮ ਕੀਤੇ ਇਹਦਾ ਸਾਥ ਨਹੀਂ ਛੱਡਦੇ। ਪਰ ਯਾਦ ਰੱਖੀ
ਜਮਦੂਤ ਗਰਾਸਿਓ ਮਹਾ ਭਇਆ,
ਜਿਹੜਾ ਜਮਦੂਤ ਹੈ ਨਾ ਉਹਦੀ ਬੁਰਕੀ ਬਣ ਜਾਏਗਾ। ਗਰਾਸ ਕਹਿੰਦੇ ਨੇ ਬੁਰਕੀ ਨੂੰ, ਜਿਹੜਾ ਜਮਦੂਤ ਹੈ ਨਾ ਬੜਾ ਭਿਆਨਕ ਹੈ ਉਹਦੀ ਬੁਰਕੀ ਬਣ ਜਾਏਗਾ।
ਬੋਲੇ ਝੂਠ ਕਮਾਵੇ ਅਵਰਾ,
ਕਹਿੰਦੇ ਕਮਾਉਂਦਾ ਕੁਝ ਹੋਰ ਤੇ ਕਰਦਾ ਕੁਝ, ਇਹ ਆਪਣੀ ਪੰਜਾਬੀ ਦੀ ਕਹਾਵਤ ਹੈ। ਬੋਲੇ ਝੂਠ ਕਮਾਵੇ ਅਮਰਾ, ਲੋਕਾਂ ਨੂੰ ਸਿੱਖਿਆ ਦਿੰਦਾ ਆਪ ਨਹੀਂ ਕਮਾਉਂਦਾ। ਇੱਕ ਸਾਡੇ ਮਹਿਕਮੇ ਦਾ ਗਿਆਨੀ ਕਥਾ ਕਰਦਾ ਤੇ ਕਹਿੰਦਾ ਗੁਰਮੁਖੋ ਬਤਾਉ ਨਾ ਖਾਇਆ ਕਰੋ, ਇਹ ਦ੍ਰਿਸ਼ਟਾਂਤ ਹੈ। ਇਹ ਗਰਮ ਹੁੰਦੇ ਨੇ, ਇੱਕ ਪ੍ਰੇਮੀ ਆਇਆ ਕਹਿਣ ਲੱਗਾ ਗਿਆਨੀ ਜੀ ਅਸੀਂ ਆਪਣੇ ਘਰ ਬਤਾਉ ਲਾਏ ਨੇ ਤੇ ਸਾਡੀ ਮਨ ਦੀ ਭਾਵਨਾ ਵੀ ਪਹਿਲਾਂ ਤੁਹਾਨੂੰ ਸ਼ਿਕਾਈਏ ਤੇ ਆਪਣੇ ਕਾਕੇ ਨੂੰ ਆਵਾਜ਼ ਮਾਰਦਾ ਕਾਕਾ ਝੋਲਾ ਲੈ ਕੇ ਬਹਿ ਜਾ ਤੇ ਮੰਮੀ ਨੂੰ ਕਵੀ ਅੱਜ ਬਤਾਉ ਖਾਣੇ ਨੇ। ਤੇ ਬੱਚਾ ਕਹਿੰਦਾ ਵੀ ਪਾਪਾ ਜੀ ਤੁਸੀਂ ਤਾਂ ਅੱਜ ਕਥਾ ਚ ਆਖਿਆ ਸੀ ਬਤਾਉ ਨਹੀਂ ਖਾਣੇ, ਕਹਿੰਦਾ ਲੋਕਾਂ ਨੂੰ ਕਿਹਾ ਆਪਣੇ ਦੀ ਥੋੜੀ ਗੱਲ ਹੈ, ਇਹਦੇ ਅਰਥ ਇਹ ਜੇ ਬੋਲੇ ਝੂਠ ਕਮਾਵੇ ਅਵਰਾ, ਝੂਠ ਬੋਲਦਾ ਤੇ ਕਮਾਉਂਦਾ ਕੁਝ ਹੋਰ ਹੈ।
ਰੇਸਨ ਨਾ ਬੂਝੈ ਬਹੁਤ ਹਯਾ,
ਕਹਿੰਦੇ ਇੰਨਾ ਬਸ਼ਰਮ ਹੋ ਗਿਆ ਵੀ ਇਹਦੀ ਤ੍ਰਿਸ਼ਨਾ ਨਾ ਇਹ ਬੁਝਦੀ ਨੀ। ਆਪਾਂ ਪੰਜਾਬੀ ਚ ਕਹਿੰਦੇ ਇਹ ਲਫ਼ਜ਼ ਬੜਾ ਨਿਕੰਮਾ ਜਿਹਾ, ਹਯਾ ਕਰਿਆ ਕਰ, ਇਹਦਾ ਭਾਵ ਸ਼ਰਮ, ਉਹ ਇੱਥੇ ਵਰਤਿਆ ਹੈ ਦਾ ਭਾਵ ਸ਼ਰਮ ਕਰਨਾ।
ਅਸਾਧ ਰੋਗ ਉਪਜਿਆ ਸੰਤ ਦੁਖਣ,
ਉਹ ਲੋਕ ਉਹ ਰੋਗ ਜੀ ਦਾ ਇਲਾਜ ਨਾ ਹੋ ਸਕੇ, ਕੀ ਹੈ ਇਹਦੇ ਅੰਦਰ ਨਾ ਸਾਧਿਆ ਜਾਣ ਵਾਲਾ ਇੱਕ ਰੋਗ ਪੈਦਾ ਹੋਇਆ, ਉਹ ਕੀ ਸੰਤਾਂ ਦੀ ਵਿਰੋਧਤਾ।
ਦੇਹ ਬਿਨਾਸੀ ਮਹਾ ਖਯਾ,
ਗੁਰਮੁਖਾ ਪਰੇਸ਼ਾਨ ਹੋਵੇਗਾ ਇਹ ਦੇਹ ਨਾਸ ਹੋ ਜਾਵੇਗੇ।
ਜਿਨਹਿ ਨਿਵਾਜੇ ਤਿਨਹੀ ਸਾਜੇ,
ਜਿਨ੍ਹੇ ਭਾਈ ਇਹ ਘੜਨਾ ਕੀਤੇ ਨੇ ਉਹਨਾਂ ਨੇ ਇਹਨਾਂ ਸੰਤਾਂ ਨੂੰ ਮਾਣ ਦਿੱਤਾ, ਨਿੰਦਿਆ ਨਾ ਕਰ। ਜਿਨ੍ਹੇ ਬਣਾਏ ਨੇ ਨਾ ਉਹਨਾਂ ਨੇ ਇਹਨੂੰ ਸਤਿਕਾਰ ਦਿੱਤਾ, ਤੇਰਾ ਕਿਉਂ ਨੀ ਹੁੰਦਾ।
ਆਪੇ ਕੀਨੇ ਸੰਤ ਜਾਇਆ,
ਜਾਇਆ ਦਾ ਭਾਵ ਦਾ ਜਨਮ ਲੈਣਾ, ਜਿਹਨੂੰ ਆਪਾਂ ਆਮ ਕਹਿੰਦੇ ਮਾਂ ਜਾਇਆ, ਜਾਇਆ ਦਾ ਭਾਵ ਜਨਮ। ਇਸ ਪ੍ਰਕਾਰ ਜਿਹੜੇ ਇਹ ਸੰਤ ਨੇ ਇਹ ਵਾਹਿਗੁਰੂ ਦੇ ਪੈਦਾ ਕੀਤੇ ਹਨ।
ਨਾਨਕ ਦਾਸ ਕੰਠ ਲਾਏ ਰਾਖੇ,
ਜਿਹੜੇ ਉਹਦੇ ਦਾਸ ਬਣ ਗਏ ਉਹਨਾਂ ਨੂੰ ਆਪਣੇ ਗੜ ਨਾਲ ਲਾ ਲਿਆ। ਹੁਣ ਤਾਂ ਆਪਾਂ ਬਹੁਤੇ ਮਾਡਰਨ ਹੋਈ ਜਾਂਦੇ ਨਾ, ਸਾਡੇ ਸਮਾਜ ਵਿੱਚ ਜਿਨ੍ਹਾਂ ਬੀਬੀਆਂ ਦੇ ਮਾਸੂਮ ਬੱਚੇ ਹੁੰਦੇ ਸੀ, ਮਾਂ ਨੇ ਰਾਤ ਨੂੰ ਜਦੋਂ ਵੀ ਪਾਸਾ ਬਦਲਣਾ ਉਹ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਦੀ, ਇਹ ਸਾਡੇ ਸਮਾਜ ਵਿੱਚ ਅੰਗ ਸੀ। ਹੁਣ ਤਾਂ ਬੀਬੀ ਕਹਿੰਦੀ ਮੈਨੂੰ ਬੱਚੇ ਨਾਲ ਨੀਂਦ ਨਹੀਂ ਆਉਂਦੀ। ਉਹਦੇ ਪਿੱਛੇ ਇੱਕ ਖਾਸ ਫਲਸਫਾ ਸੀ, ਜਿਹੜੀ ਮਾਂ ਬੱਚੇ ਨੂੰ ਛਾਤੀਆਂ ਨਾਲ ਲਾ ਕੇ ਰੱਖੇ ਗੁਰਮੁਖ ਉਹਨੂੰ ਨਮੂਨੀਆ ਨਹੀਂ ਹੋਏਗਾ। ਇਹ ਸਾਦੀ ਜੀ ਗੱਲ ਜੇ ਮੈਂ ਕੀਮ ਨਹੀਂ, ਕਿਉਂਕਿ ਮਾਂ ਦਾ ਨਿੱਘ ਹੈ। ਇਸੇ ਪ੍ਰਕਾਰ ਗੁਰਮੁਖ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਆਪਣੀ ਮਾਂ ਹੈ, जे आपा गुरु ग्रंथ साहिब च पातशाह मां की छाती नाल लगे रहे ते सानू विकारां दा नमूनिया नहीं होगा, साडे अंदर गंदे संस्कार नहीं आउणगे। इस करके पातशाह कहिंदे नानक दास कंठ लाए राखे, जेड़े परमेश्वर दे दास ने उन्हां नू अपने हिरदे नाल ला के रखदा है। असी अरदास करिए
कर कृपा पार ब्रह्म मया,
जे कन्ना लागे च हो गया माया ते जे कन्ना नहीं मुक्ता है ते माया दा भाव कृपा, कर कृपा पार ब्रह्म मया, हे मेरे वाहगुरु मेरे ते रहमत कर, मेरे ते कृपा कर, मेनू इन्हां अवगुणा तू बचा। धन गुरु ग्रंथ सच्चे पातशाह दा धन्नवाद, गुरु क्या संगतां दा धन्नवाद, भुलां चुकां दी माफी ते गुरमुखो गलतियां मनुखी सुभा है, जेड़ियां गलतियां हुंदियां ने ओह कृपा करके माफ करिया करो ते जेड़ी चंगियां गल्लां ने ओनू ग्रहण करो। ये तुहाडे चरणां च बेनती है सतगुरु पातशाह रहमतां करन।
जिन है ने वाजे ते नहीं साजे, आपे कीने संत जया, नानक दास कंठ लाए राखे, कर कृपा पार ब्रह्म मया।
वाहेगुरु जी का खालसा, वाहेगुरु जी की फतेह।